دوہرا شرک لگی تر گرج کے میگ منند بلند اتر دیو لکھائے کر شوک دین رپ برند.
واہ گرو جی کا خالصہ, واہ گرو جی کی فتح. پرم ستکار یوگ سنمان یوگ گرو کا خاص روپ, گرو خالصہ سات سنگت وڈے بھاگ ہن, چبر چھتر تخت دے مالک ستگرو تن تن شری گرو گرنتھ صاحب جی مہاراج جی دے پوتر چرن کملاں چ سندھیا وقت دے سجے دیوانا چ حاضریاں بھر کے اپنے جیون دیاں گھڑیاں اور سواس گرو لیکھے لا کے سفلا کر رہے. اج پوتر دن ہے, آد گرو تن تن شری گرو نانک دیو صاحب سچے پاتشاہ جی مہاراج جی دے ویاہ پرب دا دن. اج دے دن بٹالے دی دھرتی تے بابا مول چند تے بی بی چندو رانی دی سپتری ماتا سلکھنی جی دے نال جگت گرو شری گرو نانک دیو صاحب جی مہاراج جی دا وواہ ہویا. او ویاہ پرب بٹالے دی دھرتی تے گردوارا کندھ صاحب وکھے سربت پنت خالصہ بڑی شردا بھاونا ادب تے ستکار سہت اج بھی مناؤندا ہے. جتھے جتھے بھی گرو کے سکھ بیٹھے نے اس دن نو مناؤندے نے ستگران دے اس ویاہ پرب دے دن دیاں آپ سربت سنگتاں نو لکھ لکھ بدائیاں ہون. کلگیدار صاحب کمال شری گرو گوبند سنگھ صاحب جی دا پوتر اتہاس آپ جی سربن کر رہے ہو. پہاڑی راجیا نے مسرت کیتی ہے, صلاح کیتی ہے کہ سانو دلی دے صوبے کول پکار کرن دی لوڑ نہیں ہے. ساڈے جڑے پہاڑی راجے نے انہاں دی 300,000 فوج ہے تے آپا اپنی فوج لے کے سیدھا گرو تے حملہ کریے. ساڈی فوج دے سامنے گرو جی روک نہیں سکن گے, جاں انہاں نوں آنندپور صاحب نگر چھڈ کے جانا پئے گا تے جاں پھر انہاں نوں ساڈی این مننی پئے گی, ساڈی آن مننی پئے گی. ایداں دی مسلط کر کے جنے پہاڑی راجے نے اپنی فوج لے کے اور بہت سارے پنڈاں دے جڑے گجر تے رنگڑ سن انہاں نوں بھی اپنے نال لیا, اے جان کے کہ اے گرو خالصے دے ورودھی نے, کیونکہ گجراں رنگڑاں نال سنگاں دی لگدی سی, روز ہی کتے نہ کتے مقابلہ ہوندا رہندا سی گجراں رنگڑاں دے پنڈ جڑے سن نوں تے بجرود او خالصے نوں جاڑے سن. وہ جن گجر تے رنگڑ نے وہ بھی انہاں پہاڑی راجیاں نال جا رلے نے, ہزاراں دی گنتی وچ بڑا وڈا دل لے کے پہاڑی راجا راجا بھیم چند اور ایہدے نال ہور پہاڑی راجے اپنی راجدھانی بلاسپور تو چلے نے. دو کو دی واٹ باہر کر کے باہر آ کے انہاں نے ڈیرا کیتا ہے اور بھیم چند نے ایک چٹھی لکھ کے گرو گوبند سنگھ صاحب جی نو سری آنندپور صاحب بھیجی ہے, گرو جی تسی ساڈی آن مان لو, جویں تواڈے پتا جی ساڈے کول پیسے بھردے رہے نے تسی بھی سانو معاملہ تاریا کرو اور اپنے اس آنندپور صاحب نگر دی جڑی حد ہے ایہدے وچ رہا کرو, ਨਹੀਂ ਤਾਂ ਮੈਂ ਆਪਣੀ ਫੌਜ ਲੈ ਕੇ ਆ ਰਿਹਾ ਤੇ ਤੁਸੀਂ ਮੁਕਾਬਲਾ ਕਰਨ ਲਈ ਤਿਆਰ ਹੋ ਜਾਓ। ਏਦਾਂ ਦੀ ਧਮਕੀ ਭਰੀ ਚਿੱਠੀ ਰਾਜੇ ਭੀਮ ਚੰਦ ਨੇ ਦਸਵੇਂ ਪਾਤਸ਼ਾਹ ਕੋਲ ਭੇਜੀ ਹੈ। ਸੇਵਾਦਾਰ ਨੇ ਚਿੱਠੀ ਪੜ੍ਹ ਕੇ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਸੁਣਾਈ ਹੈ। ਰਾਜੇ ਭੀਮ ਚੰਦ ਦੀ ਇਹ ਧਮਕੀ ਭਰੀ ਚਿੱਠੀ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੋ ਜਵਾਬ ਰਾਜੇ ਭੀਮ ਚੰਦ ਨੂੰ ਇਸ ਚਿੱਠੀ ਦਾ ਭੇਜਿਆ ਹੈ, ਆਓ ਸਰਵਣ ਕਰੀਏ, ਕਿਉਂਕਿ ਇਹ ਤਾਂ ਉਹ ਘਰ ਹੈ ਜਿਹੜਾ ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤਾਨ, ਜਿਹੜਾ ਨਾ ਕਿਸੇ ਨੂੰ ਡਰ ਦਿੰਦਾ ਤੇ ਨਾ ਹੀ ਕਿਸੇ ਦਾ ਡਰ ਮੰਨਦਾ ਹੈ, ਐਸਾ ਘਰ ਹੈ ਗੁਰੂ ਨਾਨਕ ਪਾਤਸ਼ਾਹ ਦਾ। ਤੇ ਕਲਗੀਧਰ ਪਾਤਸ਼ਾਹ ਨੇ ਜੋ ਚਿੱਠੀ ਲਿਖ ਕੇ ਭੇਜੀ ਹੈ ਜਵਾਬ ਵਜੋਂ ਰਾਜੇ ਭੀਮ ਚੰਦ ਨੂੰ, ਆਓ ਸਾਰੀ ਸੰਗਤ ਗੁਰੂ ਚਰਨਾਂ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜ ਕੇ ਸਾਹਿਬਾਂ ਦੀ ਇਹ ਪਵਿੱਤਰ ਕਥਾ ਸਰਵਣ ਕਰੀਏ। ਇਹ ਚੜ੍ਹਦੀ ਕਲਾ ਦੀ ਕਥਾ ਹੈ, ਇਹ ਗੁਰੂ ਪੰਥ ਖਾਲਸੇ ਦੀ ਵੀਰਸੀ ਕਥਾ ਹੈ, ਇਹ ਧਰਮ ਯੁੱਧ ਦੀ ਕਥਾ ਹੈ, ਔਰ ਇਸ ਉਸ ਯੁੱਧ ਦੀ ਕਥਾ ਜਿਹੜਾ ਕਿਸੇ ਜ਼ਰ ਜ਼ੋਰੂ ਜਾਂ ਜ਼ਮੀਨ ਪਿੱਛੇ ਨਹੀਂ ਲੜਿਆ ਜਾ ਰਿਹਾ, ਉਸ ਯੁੱਧ ਦੀ ਕਥਾ ਹੈ ਜੋ ਆਪਣੇ ਧਰਮ ਦੀ ਰੱਖਿਆ ਖਾਤਰ ਲੜਿਆ ਜਾ ਰਿਹਾ। ਇਸ ਕਰਕੇ ਧਰਮ ਯੁੱਧ ਹੈ। ਮਨ ਬਿਰਤੀਆਂ ਇਕਾਗਰ ਕਰੀਏ। ਸਾਹਿਬੇ ਕਮਾਲ ਦਸਮੇਸ਼ ਪਿਤਾ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਨਾਲ ਧਿਆਨ ਜੋੜਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਸ੍ਰੀ ਕਲਗੀਧਰ ਗਰਜ ਕੈ ਮੇਗ ਮਨਿੰਦ ਬਿਲੰਦ।
ਧੰਨ ਗੁਰੂ ਕਲਗੀਧਰ ਜੀ ਨੇ ਜਦੋਂ ਰਾਜੇ ਭੀਮ ਚੰਦ ਦੀ ਚਿੱਠੀ ਸੁਣੀ, ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਗਰਜਵੀਂ ਆਵਾਜ਼ ਵਿਚ ਬੋਲੇ ਨੇ। ਐਸੀ ਗਰਜਵੀਂ ਆਵਾਜ਼ ਵਿਚ ਮਾਨੋ ਕਹਿੰਦੇ ਜਿਵੇਂ ਬੱਦਲ ਗਰਜੇ ਹੋਣ, ਬੱਦਲਾਂ ਦੀ ਗੜਗੜਾਹਟ ਹੋਵੇ, ਐਸੀ ਭਾਰੀ ਗਰਜਵੀਂ ਆਵਾਜ਼ ਵਿਚ ਮਹਾਰਾਜ ਗੁਰੂ ਕਲਗੀਧਰ ਜੀ ਗਰਜ ਕੇ ਬੋਲੇ ਹਨ।
ਉੱਤਰ ਦਿਓ ਲਿਖਾਏ ਕਰ ਸ਼ੋਕ ਦੇਨ ਰਿਪ ਬ੍ਰਿੰਦ।
ਮਹਾਰਾਜ ਜੀ ਨੇ ਭੀਮ ਚੰਦ ਦੀ ਚਿੱਠੀ ਦਾ ਜਵਾਬ ਲਿਖਵਾਇਆ, ਐਸਾ ਜਵਾਬ ਲਿਖਵਾਇਆ ਜਿਹੜਾ ਦੁਸ਼ਮਣਾਂ ਨੂੰ ਸ਼ੋਕ ਦੇਣ ਵਾਲਾ ਹੈ, ਜਿਹੜਾ ਦੁਸ਼ਮਣਾਂ ਨੂੰ ਸ਼ੋਕ ਦੇਣ ਵਾਲਾ ਔਰ ਆਪਣੇ ਸਿੱਖਾਂ ਨੂੰ ਹਰਖ ਤੇ ਆਨੰਦ ਦੇਣ ਵਾਲਾ, ਐਸਾ ਜਵਾਬ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਲਿਖਵਾਇਆ ਹੈ।
ਚੌਪਈ ਸੁਣੀਐ ਭੀਮ ਚੰਦ ਅਭਿਮਾਨੀ।
ਕਲਗੀਧਰ ਪਾਤਸ਼ਾਹ ਨੇ ਜਵਾਬ ਲਿਖਾਇਆ, ਹੇ ਰਾਜਾ ਭੀਮ ਚੰਦ ਤੂੰ ਬੜਾ ਅਭਿਮਾਨੀ ਹੈ, ਤੇਰੇ ਮਨ ਵਿਚ ਆਪਣੇ ਰਾਜ ਭਾਗ ਦਾ ਬੜਾ ਵੱਡਾ ਭਾਰੀ ਗਰੂਰ ਤੇ ਹੰਕਾਰ ਹੈ।
ਸਭ ਰਾਜਨ ਸਨ ਦਿਓ ਬਖਾਨੀ।
ਸਾਰੇ ਰਾਜਿਆਂ ਨੂੰ ਕਹਿ ਦਈ, ਜਿਹੜਾ ਉਹ ਦੂਤ ਚਿੱਠੀ ਲੈ ਕੇ ਆਇਆ ਸੀ ਨਾ, ਉਹਨੂੰ ਮਹਾਰਾਜ ਜੀ ਜਵਾਬ ਦੇ ਰਹੇ ਨੇ, ਕਹਿੰਦੇ ਜਾ ਕੇ ਰਾਜੇ ਭੀਮ ਚੰਦ ਨੂੰ ਕਹਿ ਦਈ ਉਹਦੇ ਨਾਲ ਜਿੰਨੇ ਪਹਾੜੀ ਰਾਜੇ ਨੇ ਸਾਰੇ ਰਾਜਿਆਂ ਨੂੰ ਸਾਡੇ ਵੱਲੋਂ ਕਹਿ ਦੇਵੀ।
ਹਮ ਤੇ ਦਾਮ ਚਹੇ ਜੇ ਲੈਬੋ।
ਜੇ ਸਾਡੇ ਕੋਲੋਂ ਦਮੜੇ ਲੈਣਾ ਚਾਹੁੰਦੇ ਹੋ, ਕਿਉਂਕਿ ਭੀਮ ਚੰਦ ਨੇ ਕਿਹਾ ਸੀ ਨਾ ਮੈਨੂੰ ਮੁੱਲ ਤਾਰੋ ਟੈਕਸ ਤਾਰੋ, ਤੁਹਾਡੇ ਕੋਲੋਂ ਮੈਂ ਮਾਮਲਾ ਲੈਣਾ ਚਾਹੁੰਦਾ ਹਾਂ, ਜੇ ਤੁਸੀਂ ਆਨੰਦਪੁਰ ਸਾਹਿਬ ਚ ਰਹਿਣਾ ਤੇ ਮੈਨੂੰ ਰੁਪਈਏ ਦਿਆ ਕਰੋ। ਮਹਾਰਾਜ ਜੀ ਨੇ ਜਵਾਬ ਦਿੱਤਾ ਭੀਮ ਚੰਦ ਨੂੰ, ਕਹਿੰਦੇ ਕਹੋ ਭੀਮ ਚੰਦ ਨੂੰ ਕਿ ਜੇ ਸਾਡੇ ਕੋਲੋਂ ਦਮੜੇ ਲੈਣਾ ਚਾਹੁੰਦਾ, ਜੇ ਉਹ ਸਾਡੇ ਕੋਲੋਂ ਰੁਪਈਏ ਲੈਣਾ ਚਾਹੁੰਦਾ ਹੈ,
ਖੜਗ ਤਾਰ ਸੋ ਕਰ ਹੈ ਦੈਬੋ,
ਅਸੀਂ ਆਪਣੇ ਖੰਡੇ ਦੀ ਧਾਰ ਨਾਲ ਉਹਨੂੰ ਰੁਪਈਏ ਦਿਆਂਗੇ। ਜੇ ਉਹਨੇ ਰੁਪਈਏ ਲੈਣੇ ਨੇ ਨਾ, ਪੈਸੇ ਲੈਣੇ ਨੇ ਦਮੜੇ, ਤੇ ਅਸੀਂ ਆਪਣੇ ਕਿਰਪਾਨ ਦੀ ਖੰਡੇ ਦੀ ਧਾਰ ਦੇ ਨਾਲ ਉਹਨੂੰ ਜਵਾਬ ਦਿਆਂਗੇ, ਰੁਪਈਏ ਦਿਆਂਗੇ।
ਤੋਮਰ ਤੀਰਨ ਸਾਂਗਨ ਅਨੀ,
ਸਾਡੇ ਜਿਹੜੇ ਸੂਰਮੇ ਨੇ ਇਹਨਾਂ ਦੇ ਕੋਲ ਜਿਹੜੀਆਂ ਬਰਛੀਆਂ ਨੇ, ਤੀਰ ਨੇ, ਬਰਛੇ ਨੇ, ਨੇਜੇ ਨੇ, ਢਾਲਾਂ ਨੇ, ਇਹਨਾਂ ਸ਼ਸਤਰਾਂ ਤੇ ਹਥਿਆਰਾਂ ਦੇ ਨਾਲ ਰੁਪਈਏ ਤਾਰਾਂਗੇ।
ਇਨ ਤੈ ਦੇਹੋ ਭੇਦੋ ਅਨੀ,
ਔਰ ਇਹਨਾਂ ਦੇ ਨਾਲ ਅਸੀਂ ਇਹਨਾਂ ਦੀਆਂ ਫੌਜਾਂ ਨੂੰ ਭੇਦਾਂਗੇ, ਇਹਨਾਂ ਦੀਆਂ ਫੌਜਾਂ ਨੂੰ ਬਿਨ ਸੁੱਟਾਂਗੇ, ਪਰੋ ਸੁੱਟਾਂਗੇ।
ਸ਼ਲਖ ਤੁਫੰਗਨ ਬਰਖਾ ਗੁਲਕਨ,
ਆਪਣੇ ਬੰਦੂਕਾਂ ਦੀਆਂ ਸ਼ਲਖਾਂ ਚਲਾ ਕੇ ਜਿਹੜਾ ਗੋਲੀਆਂ ਦਾ ਮੀਂਹ ਵਰਸਾਉਣਾ ਹੈ ਅਸੀਂ ਵੈਰੀਆਂ ਦੇ ਦਲ ਤੇ, ਇਹਨਾਂ ਪਹਾੜੀ ਫੌਜਾਂ ਦੇ ਉੱਤੇ ਜਿਹੜਾ ਮੀਂਹ ਵਰਸਾਉਣਾ ਹੈ ਗੋਲੀਆਂ ਦਾ।
ਇਨਸੇ ਪਰਖਨ ਕਰ ਧਨ ਅਨਗਨ,
ਇਹੀ ਸਾਡੇ ਵੱਲੋਂ ਭੇਜਿਆ ਹੋਇਆ ਰੁਪਈਆ ਹੋਵੇਗਾ, ਇਹੀ ਸਾਡੇ ਵੱਲੋਂ ਭੇਜੇ ਹੋਏ ਸਿੱਕੇ ਹੋਣਗੇ, ਜਿਹਦੀ ਇਹ ਪਰਖ ਕਰ ਲੈਣ ਕਿ ਕਿੱਦਾਂ ਦਾ ਧਨ ਹੈ, ਕਿੱਦਾਂ ਦੇ ਰੁਪਈਏ ਹਨ।
ਮੂਡ ਅਜਾਨ ਨਾ ਤੁਮ ਸਮ ਕੋਈ,
ਮਹਾਰਾਜ ਜੀ ਕਹਿੰਦੇ ਹੇ ਭੀਮ ਚੰਦ ਰਾਜਾ, ਤੇਰੇ ਵਰਗਾ ਮੂਰਖ, ਤੇਰੇ ਵਰਗਾ ਅਣਜਾਣ, ਤੇਰੇ ਵਰਗਾ ਨਾ ਸਮਝ ਤੇ ਬੇਵਕੂਫ ਰਾਜਾ ਕੋਈ ਨੀ ਹੋਣਾ।
ਚਾਹੇ ਦਰਬ ਲਿਓ ਸਨ ਮੁਖ ਹੋਈ,
ਜੇ ਪੈਸਾ ਚਾਹੀਦਾ ਤੇ ਫਿਰ ਸ਼ਸਤਰ ਧਾਰਨ ਕਰਕੇ ਸਾਡੇ ਸਾਹਮਣੇ ਆ ਕੇ ਪੈਸਾ ਲੈਣ ਦੀ ਤਾਕਤ ਕਰ, ਜੇ ਰੁਪਈਏ ਲੈਣਾ ਚਾਹੁੰਦਾ ਤੇ ਫਿਰ ਸਾਡੇ ਸਾਹਮਣੇ ਆ ਕੇ ਰੁਪਈਏ ਲੈਣ ਦਾ ਹੌਸਲਾ ਕਰ।
ਬਜੇ ਲੋਹੋ ਸੇ ਲੋਹੋ ਜੁਝਾਰੇ,
ਜਿਵੇਂ ਜੁਝਾਰੂ ਸੂਰਮਿਆਂ ਦੇ ਲੋਹਿਆਂ ਦੇ ਨਾਲ ਲੋਹਾ ਖੜਕੇਗਾ, ਤੇਗਾਂ ਨਾਲ ਤੇਗਾਂ, ਢਾਲਾਂ ਨਾਲ ਢਾਲਾਂ ਖੜਕਣਗੀਆਂ।
ਲਿਓ ਪਰਖ ਤਬ ਦਾਮ ਕਰਾਰੇ,
ਤੁਹਾਨੂੰ ਕਰਾਰੇ ਦਮੜੇ ਦਿਆਂਗੇ ਪਰਖ ਪਰਖ ਕੇ, ਫਿਰ ਪਰਖ ਕੇ ਦਾਮ ਲੈ ਸਕਦੇ ਹੋ ਤਾਂ ਇਸ ਤਰੀਕੇ ਨਾਲ ਲੈ ਲਵੋ।
ਕੌਣ ਸੁਨੇਹੇ ਹੋ ਅਬ ਤੋ ਸੋ,
ਭੀਮ ਚੰਦ ਸਾਡਾ ਤੇਰੇ ਨਾਲ ਕਾਹਦਾ ਸਨੇਹ ਰਹਿ ਗਿਆ, ਤੇਰਾ ਹੁਣ ਤੇਰੇ ਨਾਲ ਸਾਡਾ ਕਾਹਦਾ ਸਨੇਹ, ਕਾਹਦੀ ਪ੍ਰੀਤ ਰਹਿ ਗਈ ਹੈ।
ਕਰਬੋ ਚਾਹਤ ਆਨ ਕਰੋ ਸੋ,
ਜੋ ਕਰਨਾ ਚਾਹੁੰਦਾ ਆ ਕੇ ਕਰ ਲੈ, ਜੇ ਤੇਰੇ ਮਨ ਚ ਕੋਈ ਰੀਝ ਹੈ ਨਾ ਸਾਡੇ ਨਾਲ ਜੰਗ ਯੁੱਧ ਕਰਨ ਦੀ, ਜੋ ਕੁਝ ਵੀ ਤੂੰ ਕਰਨਾ ਚਾਹੁੰਦਾ ਸਾਡੇ ਨਾਲ ਆ ਕੇ ਕਰਨ ਦੀ ਇੱਛਾ ਰੱਖਦਾ ਕਰ ਲੈ।
ਨਹੀਂ ਤਾਂ ਮਤ ਸਮਝੋ ਬਣੀਏ ਸਿਆਨੋ,
ਨਹੀਂ ਜੇ ਸਾਡੀ ਗੱਲ ਸਮਝ ਵਿੱਚ ਪੈਂਦੀ ਤਾਂ ਧਿਆਨ ਨਾਲ ਸਮਝ ਕੇ ਸਿਆਣਾ ਬਣ, ਸੋਜੀਵਾਨ ਬਣ, ਬੁੱਧੀਮਾਨ ਬਣ।
ਪਰੋ ਸ਼ਰਨ ਆਵੋ ਬਚ ਮਾਨੋ,
ਸਾਡਾ ਬਚਨ ਮੰਨ ਕੇ ਗੁਰੂ ਨਾਨਕ ਦੀ ਸ਼ਰਨ ਵਿਚ ਆ ਜਾ, ਗੁਰੂ ਨਾਨਕ ਦੇ ਘਰ ਦੀ ਸ਼ਰਨ ਵਿਚ ਆ ਜਾ। ਜੇ ਤੂੰ ਆਪਣੀ ਹੋਸ਼ ਨੂੰ ਮਤ ਫੇਰੇ, ਆਪਣੀ ਅਕਲ ਨੂੰ ਹੱਥ ਫੇਰੇ, ਜੇ ਤੇਰੇ ਅੰਦਰ ਕੋਈ ਸਿਆਣ ਭਲੇ ਬਾਕੀ ਹੈ ਤਾਂ ਤੂੰ ਸਾਡੀ ਸ਼ਰਨ ਵਿਚ ਚੱਲ ਕੇ ਆ ਜਾ।
ਯੁਗ ਲੋਕਨ ਕੇ ਸੁਖ ਕੋ ਲਈਐ ਸ਼ਰਨ ਖਾਲਸੇ ਕੀ ਪਰ ਰਹੀਐ।
ਜੇ ਤੂੰ ਸਾਡੀ ਸ਼ਰਨ ਵਿਚ ਆ ਜਾਏ ਤੇ ਤੈਨੂੰ ਦੋਵਾਂ ਲੋਕਾਂ ਦਾ ਸੁਖ ਬਖਸ਼ ਦਿਆਂਗੇ ਰਾਜਾ ਭੀਮ ਚੰਦ, ਇਸ ਲੋਕ ਦਾ ਵੀ ਤੇ ਪਰਲੋਕ ਦਾ ਵੀ। ਖਾਲਸੇ ਦੀ ਸ਼ਰਨ ਵਿਚ ਪਿਆ ਤੈਨੂੰ ਦੋਹਾਂ ਜਹਾਨਾਂ ਦਾ ਸੁਖ ਪ੍ਰਾਪਤ ਹੋ ਜਾਏਗਾ ਭੀਮ ਚੰਦ, ਜੇ ਤੂੰ ਖਾਲਸੇ ਦੀ ਸ਼ਰਨ ਵਿਚ ਆ ਪਵੇ।
ਹਠ ਹੰਕਾਰ ਛੋਰ ਮਨ ਮੱਦੇ,
ਆਪਣੇ ਮਨ ਦਾ ਹੰਕਾਰ ਜਿਹੜਾ ਹੈ, ਆਪਣੇ ਮਨ ਦਾ ਜਿਹੜਾ ਹੰਕਾਰ ਤੇ ਹੱਠ ਹੈ, ਇਹਨੂੰ ਤੂੰ ਆਪਣੇ ਹਿਰਦੇ ਵਿੱਚੋਂ ਤਿਆਗ ਦੇ।
ਮਿਲੋ ਆਨ ਕਰ ਹੋਏ ਬੁੱਧ ਸੁਧੇ,
ਸ਼ੁੱਧ ਬੁੱਧੀ ਧਾਰਨ ਕਰਕੇ, ਸ਼ੁੱਧ ਮਨ ਧਾਰਨ ਕਰਕੇ ਤੂੰ ਆ ਕੇ ਸਾਡੇ ਨਾਲ ਮਿਲਾਪ ਕਰ, ਸਾਡੇ ਨਾਲ ਮੁਲਾਕਾਤ ਕਰ।
ਗੁਰ ਘਰ ਤੇ ਚਾਹੋ ਸੋ ਪਾਵੋ,
ਜੋ ਚਾਹੇਗਾ ਤੈਨੂੰ ਗੁਰੂ ਘਰੋਂ ਮਿਲੇਗਾ, ਜੋ ਤੇਰੇ ਮਨ ਦੀ ਖੁਆਇਸ਼ ਹੋਵੇਗੀ ਉਹ ਤੈਨੂੰ ਗੁਰੂ ਘਰ ਵਿੱਚੋਂ ਮਿਲੇਗਾ।
ਰਾਜ ਸਮਾਜ ਭਲੇ ਪੇਰ ਧਾਵੋ,
ਤੇਰਾ ਰਾਜ ਭਾਗ ਸਮਾਜ ਵਧੇਗਾ ਜੇ ਤੂੰ ਗੁਰੂ ਘਰ ਦੀ ਸ਼ਰਨ ਵਿਚ ਆ ਜਾਏ, ਜੋ ਚਾਹੇਗਾ ਤੈਨੂੰ ਮਿਲੇਗਾ ਔਰ ਤੇਰਾ ਰਾਜ ਭਾਗ ਸਮਾਜ ਜਿਹੜਾ ਹੈ ਉਹ ਵਧੇਗਾ।
ਜੇ ਅਭਿਮਾਨ ਅਦਕ ਤੋ ਮਨ ਮੈਂ,
ਜੇ ਤੂੰ ਸਿਆਣਪ ਛੱਡ ਕੇ ਮੂਰਖਤਾ ਹੀ ਕਰਦਾ ਗੁਰੂ ਘਰ ਦੇ ਨਾਲ ਅੜ ਕੇ ਜੰਗ ਯੁੱਧ ਕਰਨਾ ਚਾਹੁੰਦਾ ਔਰ ਆਪਣੇ ਮਨ ਵਿੱਚ ਮੂਰਖ ਮਤ ਧਾਰਨ ਕਰਕੇ ਅਭਿਮਾਨ ਰੱਖਦਾ ਹੰਕਾਰ ਕਰਦਾ ਹੈ।
ਬਾਛਤ ਮੇਲ ਕਰਿਓ ਚਹਿਰਨ ਮੈਂ,
ਔਰ ਜੇ ਤੂੰ ਜੰਗ ਦੇ ਮੈਦਾਨ ਵਿੱਚ ਹੀ ਸਾਡੇ ਨਾਲ ਮੇਲ ਕਰਨਾ ਚਾਹੁੰਦਾ, ਰਣ ਭੂਮੀ ਦੇ ਵਿੱਚ ਹੀ ਸਾਡੇ ਨਾਲ ਮੁਲਾਕਾਤ ਕਰਨਾ ਚਾਹੁੰਦਾ ਹੈ।
ਮੁਕਰ ਮਨਿੰਦ ਗੁਰੂ ਘਰ ਹੈ,
ਯਾਦ ਰੱਖ ਗੁਰੂ ਨਾਨਕ ਦਾ ਘਰ ਸ਼ੀਸ਼ੇ ਦੇ ਸਮਾਨ ਹੈ, ਜਿਵੇਂ ਸ਼ੀਸ਼ੇ ਅੱਗੇ ਜਿਹੋ ਜਿਹਾ ਕੋਈ ਮੂੰਹ ਲੈ ਕੇ ਜਾਂਦਾ ਉਹਨੂੰ ਉਹੋ ਜਿਹੀ ਸ਼ਕਲ ਦਿਸਦੀ ਹੈ। ਜੇ ਤੇਰੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਇੱਛਾ ਕਿ ਤੂੰ ਰਣ ਭੂਮੀ ਵਿੱਚ ਹੀ ਮਿਲਣਾ ਚਾਹੁੰਦਾ, ਜੰਗ ਦੇ ਮੈਦਾਨ ਚ ਮਿਲਣਾ ਚਾਹੁੰਦਾ, ਤੇ ਫਿਰ ਗੁਰੂ ਘਰ ਸ਼ੀਸ਼ੇ ਦੇ ਮਨਿੰਦਾ ਸ਼ੀਸ਼ੇ ਦੇ ਸਮਾਨ ਹੈ।
ਹਿਰਦੇ ਭਾਵਨਾ ਤਿਮ ਫਲ ਲੈ ਹੈ,
ਤੇਰੇ ਮਨ ਚ ਜੇ ਇਸ ਤਰ੍ਹਾਂ ਦੀ ਭਾਵਨਾ ਜੰਗ ਕਰਨ ਦੀ ਤੇ ਤੇਰੀ ਉਹ ਭਾਵਨਾ ਵੀ ਗੁਰੂ ਘਰੋਂ ਪੂਰੀ ਹੋਵੇਗੀ। ਜੇ ਤੂੰ ਲੜਨਾ ਹੀ ਚਾਹੁੰਦਾ, ਯੁੱਧ ਹੀ ਕਰਨਾ ਚਾਹੁੰਦਾ, ਤੇ ਤੇਰੀ ਇਹ ਖਵਾਹਿਸ਼ ਵੀ ਤੇਰੀ ਇਹ ਇੱਛਾ ਵੀ ਰਾਜਾ ਭੀਮ ਚੰਦ ਜਰੂਰ ਪੂਰੀ ਹੋਵੇਗੀ।
ਸੇਵਕ ਬਣੇ ਅਨਕ ਸੁਖ ਪਾਏ,
ਜੇ ਤੂੰ ਸੇਵਕ ਬਣ ਜਾਏ ਗੁਰੂ ਘਰ ਦਾ ਦਾਸ ਬਣ ਜਾਏ ਤੇ ਤੈਨੂੰ ਅਨੇਕ ਪ੍ਰਕਾਰ ਦੇ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ। ਜੇ ਤੂੰ ਦਾਸ ਬਣ ਜਾਏ ਗੁਰੂ ਘਰ ਦਾ ਸੇਵਕ ਬਣ ਜਾਏ ਤਾਂ ਤੈਨੂੰ ਅਨੇਕ ਪ੍ਰਕਾਰ ਦੇ ਆਨੰਦ ਸੁੱਖ ਭੋਗ ਪ੍ਰਾਪਤ ਹੋਣਗੇ।
ਕਰਿਓ ਦੁਐਸ਼ ਜੇ ਕ੍ਰੋਧੀ ਉਪਾਏ,
ਜੇ ਤੂੰ ਆਪਣੇ ਮਨ ਚ ਕ੍ਰੋਧ ਧਾਰਨ ਕਰਕੇ ਗੁਰੂ ਘਰ ਨਾਲ ਦੁਐਸ਼ ਕਮਾਉਣਾ ਹੈ, ਗੁਰੂ ਘਰ ਦੇ ਨਾਲ ਈਰਖਾ ਤੇ ਦੁਐਸ਼ ਰੱਖਦਾ ਹੈ,
ਤੋ ਮਗ ਮੈਂ ਪਗ ਤਰੋ ਉਤਾਲੇ,
ਫਿਰ ਛੇਤੀ ਟੁਰ ਕੇ ਆ, ਫਿਰ ਅਸੀਂ ਵੀ ਤੈਨੂੰ ਉਡੀਕਦੇ ਆ। ਜੇ ਤੇਰੇ ਮਨ ਵਿਚ ਲੜਾਈ ਕਰਨ ਦੀ ਇੱਛਾ ਹੈ, ਦੁਐਸ਼ ਹੈ ਤੇਰੇ ਮਨ ਚ, ਹੰਕਾਰ ਹੈ ਲੜਨ ਦਾ, ਤੇ ਫਿਰ ਛੇਤੀ ਚੱਲ ਕੇ ਆ, ਛੇਤੀ ਨਾਲ ਰਸਤੇ ਵਿਚ ਤੁਰ ਕੇ ਆ।
ਮੈਂ ਪੀਵੋ ਜਲ ਬੈਠ ਸੁਖਾਲੇ,
ਰਾਹ ਦੇ ਵਿਚ ਸੁਖ ਦੇ ਨਾਲ ਪਾਣੀ ਪੀਣ ਦੀ ਵੀ ਸਮਾਂ ਨਾ ਬਤੀਤ ਕਰੀ, ਪਾਣੀ ਪੀ ਕੇ ਵੀ ਸਮਾਂ ਜਾਈ ਨਾ ਬਤੀਤ ਕਰੀ, ਛੇਤੀ ਆ ਬਿਨਾਂ ਦੇਰੀ ਤੋਂ ਆਉਣਾ ਕਰ।
ਰਹਿਣ ਬਸਨ ਕੀ ਹੋਏ ਤੋਹੇ ਆਨ,
ਤੈਨੂੰ ਕਸਮ ਹੈ ਇੱਕ ਰਾਤ ਰਹੀ ਕੇਵਲ ਰਸਤੇ ਦੇ ਵਿਚ, ਜੇ ਹੋਰ ਬਹੁਤਾ ਸਮਾਂ ਨਾ ਲਾ ਕੇ ਆਵੀ ਰਸਤੇ ਚ, ਕਿਉਂਕਿ ਇੱਕ ਰਾਤ ਦਾ ਸਮਾਂ ਬਹੁਤ ਹੈ ਤੇਰੇ ਲਈ, ਇੱਕ ਰਾਤ ਤੇਰੀ ਰਹਿਣ ਦੀ ਕਸਮ ਹੈ। ਅਗਲੇ ਦਿਨ ਤੂੰ ਸਾਡੇ ਕੋਲ ਆ ਪਹੁੰਚੀ, ਜੰਗ ਕਰਨਾ ਤਾਂ ਯੁੱਧ ਕਰਨਾ, ਤੇ ਅਸੀਂ ਵੀ ਯੁੱਧ ਕਰਨ ਵਾਸਤੇ ਤਿਆਰ ਬੈਠੇ ਹਾਂ।
ਹੇਰੋ ਰਣ ਕਮ ਸਾਨੇ ਆਨ,
ਆ ਕੇ ਰਣ ਭੂਮੀ ਦਾ ਮਾਹੌਲ ਵੇਖ ਲੈ ਭੀਮ ਚੰਦ, ਵੇਖ ਲੈ ਮੇਰੇ ਖਾਲਸੇ ਪੰਥ ਦੇ ਕਰੜੇ ਹੱਥ, ਮੇਰੇ ਸੂਰਮਿਆਂ ਬਹਾਦਰਾਂ ਯੋਧਿਆਂ ਦੀ ਸੂਰਮਤਾਈ ਆਪ ਆ ਕੇ ਆਪਣਿਆਂ ਨੇਤਰਾਂ ਨਾਲ ਤੱਕ ਲੈ ਵੇਖ ਲੈ।
ਹਿਮ ਉੱਤਰ ਲਿਖ ਪ੍ਰਭੂ ਪਠਾਇਓ,
ਰਾਜੇ ਭੀਮ ਚੰਦ ਦੀ ਚਿੱਠੀ ਦਾ ਜਵਾਬ ਇਸ ਤਰ੍ਹਾਂ ਲਿਖਵਾਇਆ ਗੁਰੂ ਕਲਗੀਧਰ ਨੇ, ਏਦਾਂ ਇਹ ਜਵਾਬ ਲਿਖਵਾ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਉਸੇ ਦੇ ਦੂਤ ਦੇ ਹੱਥ ਇਹ ਜਵਾਬ ਮਹਾਰਾਜ ਜੀ ਨੇ ਭੇਜਿਆ ਹੈ।
ਨਿਕਟ ਗਯੋ ਨ੍ਰਿਪ ਖੋਲ ਸੁਣਾਇਓ,
ਔਰ ਉਹ ਦੂਤ ਲੈ ਕੇ ਚਿੱਠੀ ਸਤਿਗੁਰੂ ਕਲਗੀਧਰ ਦੀ ਰਾਜੇ ਭੀਮ ਚੰਦ ਦੀ ਕਚਹਿਰੀ ਵਿਚ ਆਇਆ, ਹੋਰ ਵੀ ਪਹਾੜੀ ਰਾਜੇ ਬੈਠੇ ਸੀ, ਜਾ ਕੇ ਰਾਜੇ ਭੀਮ ਚੰਦ ਨੂੰ ਉਹ ਜਵਾਬ ਸੁਣਾਇਆ ਦਸਵੇਂ ਪਾਤਸ਼ਾਹ ਦਾ।
ਸੁਣ ਕਰ ਤਨ ਮਨ ਲਾਗਸ ਆਗ,
ਮਹਾਰਾਜ ਜੀ ਦਾ ਜਵਾਬ ਸੁਣਿਆ ਨਾ ਭੀਮ ਚੰਦ ਨੇ, ਸੁਣਦਿਆਂ ਇਹਦੇ ਤਨ ਮਨ ਨੂੰ ਅੱਗ ਲੱਗ ਗਈ, ਭਾਂਬੜ ਮੱਚ ਗਏ। ਰਾਜੇ ਭੀਮ ਚੰਦ ਦੇ ਅੰਦਰ ਪਹਿਲਾਂ ਹੀ ਈਰਖਾ ਦੀ ਦੁਐਸ਼ ਦੀ ਅੱਗ ਸੀ, ਮਹਾਰਾਜ ਜੀ ਦਾ ਜਵਾਬ ਸੁਣ ਕੇ ਹੋਰ ਜ਼ਿਆਦਾ ਇਹਦਾ ਤਨ ਮਨ ਸੜ ਗਿਆ, ਅੱਗ ਲੱਗ ਗਈ ਇਹਨੂੰ।
ਸਹਿ ਨਾ ਸਕਿਓ ਮਨ ਮੂੜ ਕੁਪਾਗ,
ਮੂਰਖ ਕੁਪਾਗਾ ਮਾੜੇ ਭਾਗਾਂ ਵਾਲਾ ਭੀਮ ਚੰਦ ਮਹਾਰਾਜ ਸੱਚੇ ਪਾਤਸ਼ਾਹ ਦੇ ਲਿਖੇ ਹੋਏ ਬਚਨਾਂ ਨੂੰ ਸਹਿ ਨਹੀਂ ਸਕਿਆ।
ਸਭ ਰਾਜਨ ਕੋ ਬਹੁਰ ਸੁਣਾਇਓ,
ਇਹਨੇ ਮਹਾਰਾਜ ਜੀ ਦਾ ਲਿਖਿਆ ਹੋਇਆ ਜਿਹੜਾ ਜਵਾਬ ਸੀ ਉਹ ਬਾਕੀ ਦੇ ਜਿੰਨੇ ਪਹਾੜੀ ਰਾਜੇ ਨੇ ਉਹਨਾਂ ਨੂੰ ਵੀ ਸੁਣਾਇਆ ਹੈ।
ਅਬ ਗੁਰ ਸੰਗ ਜੰਗ ਬਣ ਆਇਓ,
ਕਹਿਣ ਲੱਗਾ ਹੇ ਪਹਾੜੀ ਰਾਜੋ ਭਰਾਵੋ, ਹੁਣ ਤਾਂ ਗੁਰੂ ਦੇ ਨਾਲ ਕੇਵਲ ਜੰਗ ਕਰਨਾ ਹੀ ਬਣ ਆਉਂਦਾ ਹੈ, ਹੁਣ ਤਾਂ ਗੁਰੂ ਨਾਲ ਇੱਕੋ ਰਸਤਾ ਰਹਿ ਗਿਆ ਲੜਨ ਦਾ ਹੀ, ਲੜਾਈ ਤੋਂ ਬਿਨਾਂ ਹੁਣ ਕੋਈ ਹੋਰ ਰਸਤਾ ਨਹੀਂ ਨਜ਼ਰ ਆਉਂਦਾ।
ਸੋ ਨਿਸ ਬਸ ਕਰ ਤਹਾਂ ਬਿਤਾਈ।
ਹੁਣ ਇੱਕ ਰਾਤ ਆਪਾਂ ਇੱਥੇ ਬਤੀਤ ਕਰੀਏ ਤੇ ਕੱਲ ਸ੍ਰੀ ਆਨੰਦਪੁਰ ਸਾਹਿਬ ਤੱਕ ਪਹੁੰਚ ਕਰ ਦਈਏ। ਇੱਕ ਰਾਤ ਰਾਜੇ ਭੀਮ ਚੰਦ ਨੇ ਬਤੀਤ ਕੀਤੀ ਆ ਰਸਤੇ ਵਿੱਚ।
ਭਈ ਪ੍ਰਾਤ ਤੇ ਚਹਿਤ ਚੜਾਈ।
ਅਗਲੇ ਦਿਨ ਸਵੇਰੇ ਹੀ ਰਾਜੇ ਭੀਮ ਚੰਦ ਤੇ ਬਾਕੀ ਦੇ ਜਿੰਨੇ ਪਹਾੜੀ ਰਾਜੇ ਨੇ ਇਹਨਾਂ ਨੇ ਚੜਾਈ ਕੀਤੀ ਸ੍ਰੀ ਆਨੰਦਪੁਰ ਸਾਹਿਬ ਵੱਲ।
ਗਿਰਨਾਥਨ ਕੇ ਬਜੇ ਨਗਾਰੇ।
ਪਹਾੜੀ ਰਾਜੇ ਬੜੇ ਸੀ ਨਾਲ, ਉਹਨਾਂ ਸਾਰੇ ਰਾਜਿਆਂ ਦੇ ਨਗਾਰੇ ਵੱਜੇ ਹਨ, ਨਗਾਰਿਆਂ ਤੇ ਚੋਭਾਂ ਵੱਜੀਆਂ ਹਨ।
ਭੀਮ ਚੰਦ ਹੋਇਸ ਤਬ ਤਿਆਰੇ।
ਰਾਜਾ ਭੀਮ ਚੰਦ ਉਸ ਵੇਲੇ ਤਿਆਰ ਬਰ ਤਿਆਰ ਹੋਇਆ ਹੈ।
ਪ੍ਰਿਥਕ ਪ੍ਰਿਥਕ ਸੈਨਾ ਕਰ ਰਾਜੇ।
ਸਾਰੇ ਰਾਜਿਆਂ ਨੇ ਆਪਣੀ ਫੌਜ ਵੱਖਰੀ ਵੱਖਰੀ ਕੀਤੀ, ਅਡਰੀ ਅਡਰੀ ਕੀਤੀ ਹੈ।
ਚੜੇ ਅਨੇਕ ਬਜਾਵਤ ਬਾਜੇ।
ਅਨੇਕਾਂ ਪ੍ਰਕਾਰ ਦੇ ਬਾਜੇ ਵਜਾ ਕੇ, ਰਣ ਸਿੰਘੇ ਵਜਾ ਕੇ ਇਹਨਾਂ ਨੇ ਚੜਾਈ ਕੀਤੀ ਹੈ।
ਹਰ ਰੇ ਛੋਟੇ ਨਿਸ਼ਾਨ ਅਗਾਰੀ।
ਸਾਰੇ ਰਾਜਿਆਂ ਦੀ ਫੌਜ ਦੇ ਵੱਖੋ ਵੱਖਰੇ ਨਿਸ਼ਾਨ ਨੇ, ਉਹ ਨਿਸ਼ਾਨ ਝੂਲ ਰਹੇ ਨੇ ਔਰ ਉਹਨਾਂ ਨਿਸ਼ਾਨਾਂ ਦੇ ਜਿਹੜੇ ਫਰਲੇ ਨੇ ਉਹ ਝੂਲਦੇ ਹਨ।
ਮਨੋ ਕਟਾ ਕੇ ਕੰਨ ਅਗਵਾਰੀ।
ਕਹਿੰਦੇ ਇਸ ਤਰ੍ਹਾਂ ਫੌਜ ਚੜੀ ਆ ਮਾਨੋ ਜਿਵੇਂ ਆਕਾਸ਼ ਵਿਚ ਕਾਲੇ ਰੰਗ ਦੇ ਬੱਦਲਾਂ ਦੀ ਘਟਾਵਾਂ ਛਾ ਕੇ ਆਉਂਦੀਆਂ ਹਨ।
ਰਣ ਸਿੰਘੇ ਗਨ ਢੋਲ ਵਜਾਏ।
ਰਣ ਸਿੰਘੇ ਵੱਜੇ ਨੇ, ਢੋਲ ਵੱਜੇ ਨੇ, ਨਗਾਰੇ ਵੱਜੇ ਨੇ, ਨਫੀਰੀਆਂ ਸ਼ਹਿਨਾਈਆਂ ਵੱਜੀਆਂ ਹਨ।
ਸ਼ਲਕ ਤੁਪੰਗਨ ਕੀ ਚਲਵਾਏ।
ਚੱਲਣ ਤੋਂ ਪਹਿਲਾਂ ਸੂਰਮਿਆਂ ਨੂੰ ਉਤਸ਼ਾਹ ਦੇਣ ਵਾਸਤੇ ਇਹਨਾਂ ਨੇ ਬੰਦੂਕਾਂ ਦੀਆਂ ਸ਼ਲਖਾਂ ਵੀ ਚਲਾਈਆਂ ਨੇ। ਸ਼ਲਖ ਕਹਿੰਦੇ ਨੇ 10-20-50-100 ਬੰਦੂਕਾਂ ਇਕੱਠੀਆਂ ਚਲਾ ਦੇਣੀਆਂ। ਕਹਿੰਦੇ ਇਸ ਤਰ੍ਹਾਂ ਇਹਨਾਂ ਨੇ ਪਹਿਲਾਂ ਬੰਦੂਕਾਂ ਦੀ ਚੱਲਣ ਵੇਲੇ ਸ਼ਲਖ ਵੀ ਚਲਾਈ ਹੈ।
ਗੁਜਰ ਜਾਤ ਹਜ਼ਾਰਨ ਰਾਊ।
ਉਧਰ ਹਜ਼ਾਰਾਂ ਹੀ ਗੁਜਰਾਂ ਦੀ ਜਾਤੀ ਦੇ ਜਿਹੜੇ ਲੋਕ ਸੀ ਉਹ ਵੀ ਇਹਨਾਂ ਨੇ ਨਾਲ ਰਲਾ ਲਏ ਪਹਾੜੀ ਰਾਜਿਆਂ ਨੇ।
ਨਾਮ ਕਹੇ ਜਮ ਤੁਲਾ ਪਾਉ।
ਇਹਨਾਂ ਜਿਹੜਾ ਗੁਜਰਾਂ ਦਾ ਜਿਹੜਾ ਜਰਨੈਲ ਸੀ ਜਿਹੜਾ ਸਾਰੇ ਗੁਜਰਾਂ ਨੂੰ ਆਪਣੀ ਅਗਵਾਈ ਚ ਲੈ ਕੇ ਆਇਆ, ਇਸ ਸਰਦਾਰ ਦਾ ਨਾਂ ਹੈ ਜਮਤੁੱਲਾ ਭਾਊ। ਜਮਤੁੱਲਾ ਭਾਊ ਨਾਮ ਦਾ ਇਹ ਗੁਜਰਾਂ ਦਾ ਸਿਪਾਹੀ ਸਲਾਰ ਸਾਰੇ ਗੁਜਰਾਂ ਨੂੰ ਆਪਣੇ ਨਾਲ ਲੈ ਕੇ ਆਇਆ ਹੈ।
ਸੋ ਪੈਦਲ ਕੇ ਭਇਆ ਅਗਾਰੀ।
ਇਹ ਆਪਣੇ ਨਾਲ ਪੈਦਲ ਸੂਰਮੇ ਲੈ ਕੇ ਆਇਆ, ਜਿਹੜੇ ਪੈਦਲ ਚੱਲ ਕੇ ਜੰਗ ਦੇ ਮੈਦਾਨ ਵਿਚ ਲੜਨ ਵਾਲੇ ਨੇ ਉਹਨਾਂ ਦਾ ਆਗੂ ਬਣ ਕੇ ਜਮਤੁੱਲਾ ਭਾਊ ਆਇਆ ਹੈ।
ਬਰਛੀ ਸੇਲੇ ਸਾਂਗ ਕਟਾਰੀ।
ਬੜੀਆਂ ਬੜੀਆਂ ਤਿੱਖੀਆਂ ਬਰਛੀਆਂ, ਬਰਛੇ, ਸਾਂਗ, ਕਟਾਰੇ, ਕਟਾਰਾਂ ਉਹ ਇਹਨਾਂ ਨੇ ਆਪਣੇ ਨਾਲ ਲਈਆਂ ਹੋਈਆਂ ਹਨ।
ਤੋਮਰ ਤਰਵਾਰਨ ਗੈ ਢਾਲੇ।
ਬੜੇ ਬੜੇ ਤਿੱਖੇ ਬਰਛੇ, ਤਲਵਾਰਾਂ, ਢਾਲਾਂ ਇਹਨਾਂ ਸਾਰੇ ਸੂਰਮਿਆਂ ਨੇ ਆਪਣੇ ਹੱਥਾਂ ਵਿਚ ਪਕੜੀਆਂ ਹੋਈਆਂ ਹਨ।
ਗੁਜਰ ਰੰਗਨ ਬ੍ਰਿੰਦ ਕੁਚਾਲੇ।
ਬਹੁਤ ਸਾਰੇ ਗੁਜਰ ਤੇ ਬਹੁਤ ਸਾਰੇ ਰੰਗੜ ਇਹ ਇਕੱਠੇ ਹੋ ਕੇ ਚੱਲੇ ਹਨ।
ਛੇੜ ਗਵਾਰਨ ਅਦਕ ਬਟੋਰੀ।
ਫਿਰ ਇਹਨਾਂ ਨੇ ਪਿੰਡਾਂ ਦੀ ਜਿਹੜੀ ਛੇੜ ਹੁੰਦੀ ਹੈ, ਛੇੜ ਦਾ ਮਤਲਬ ਹੁੰਦਾ ਵੀ ਜਿਨ੍ਹਾਂ ਨੂੰ ਲੁੱਟ ਮਾਰ ਵਾਸਤੇ ਬੁਲਾਇਆ ਜਾਂਦਾ, ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਸਾਡੀ ਮਦਦ ਕਰਨੀ ਹੈ, ਲੁੱਟ ਮਾਰ ਤੁਹਾਨੂੰ ਮਾਫ਼ ਹੋਵੇਗੀ, ਜੋ ਲੁੱਟ ਲੋਗੇ ਤੁਹਾਡਾ ਹੋਵੇਗਾ, ਤੁਹਾਡੇ ਕੋਲੋਂ ਅਸੀਂ ਕੋਈ ਹਿੱਸਾ ਨਹੀਂ ਲਵਾਂਗੇ। ਉਹ ਜਿਹੜੀ ਛੇੜ ਸੀ ਉਹ ਵੀ ਕਈ ਪਿੰਡਾਂ ਦੇ ਵਿੱਚੋਂ ਪਹਾੜੀ ਰਾਜਿਆਂ ਨੇ ਆਪਣੇ ਨਾਲ ਲੈ ਲਈ ਹੈ।
ਆਗੇ ਚੱਲਿਓ ਆਨੰਦਪੁਰ ਔਰੀ।
ਸਭ ਤੋਂ ਮੂਹਰੇ ਹੋ ਕੇ ਅੱਗੇ ਹੋ ਕੇ ਗੁਜਰ ਰੰਗੜ ਤੇ ਜਿਹੜੀਆਂ ਛੇੜਾਂ ਤੇ ਪਹਾੜੀ ਰਾਜੇ ਨੇ ਇਕੱਠੇ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਵੱਲ ਮੂੰਹ ਕਰਕੇ ਚੱਲ ਪਏ ਹਨ।
ਪਾਇਸ ਧਾਰਨ ਨਰ ਗ੍ਰਾਮੀਣ।
22 ਧਾਰ ਦੀਆਂ ਰਿਆਸਤਾਂ ਦੇ ਪਿੰਡਾਂ ਦੇ ਲੋਕ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਵਿਚ ਚੱਲ ਕੇ ਆਏ ਹਨ।
ਚਲੇ ਸੰਗ ਜਿਨ ਕੀ ਗਿਣਤੀ ਨਾ।
ਕਹਿੰਦੇ ਇੰਨੀ ਜ਼ਿਆਦਾ ਹਨ ਕਿ ਇਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਗਿਣੇ ਹੀ ਨਹੀਂ ਜਾ ਸਕਦੇ ਕਿ ਕਿੰਨੀ ਕੁ ਫੌਜ ਲੈ ਕੇ ਕਿੰਨੇ ਕੁ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲੇ ਹਨ।
ਕਲ ਮਲਾਟ ਪੈਦਲ ਦਲ ਬੀਰੰਗ।
ਪੈਦਲ ਚੱਲਣ ਵਾਲੇ ਵੀ ਕਲਮਲ ਕੁਰਬਲ ਕੁਰਬਲ ਕਰਦੇ ਫਿਰਦੇ ਨੇ, ਜਿਵੇਂ ਕਈ ਕੀੜੇ ਨੇ ਇਕੱਠੇ ਹੋ ਕੇ ਤੁਰੇ ਜਾਂਦੇ, ਏਦਾਂ ਕੁਰਬਲ ਕੁਰਬਲ ਕਰਦੇ ਫਿਰਦੇ ਨੇ ਪੈਦਲ ਚੱਲਣ ਵਾਲੇ ਜਿਹੜੇ ਸੂਰਮੇ ਹਨ।
ਚਮਕੇ ਆਯੁਧ ਪਰਿਓ ਬਹੀਰੰਗ।
ਇਹਨਾਂ ਦੇ ਹੱਥਾਂ ਵਿਚ ਫੜੇ ਹੋਏ ਤੇਗੇ, ਢਾਲਾਂ, ਬਰਛੀਆਂ ਉਹ ਚਮਕਦੇ ਨੇ, ਸ਼ਸਤਰ ਪਕੜੇ ਹੋਏ ਇਹਨਾਂ ਦੇ ਹੱਥਾਂ ਵਿਚ ਚਮਕਦੇ ਹਨ।
ਛੱਪਿਆ ਪੁਰ ਤਜ ਕੇ ਕਹਿ ਲੂਰ ਨਿਰਪਨ ਕੀ ਨਸੀ ਅਸਵਾਰੀ।
ਇਨ੍ਹਾਂ ਨੇ ਆਪਣਾ ਬਿਲਾਸਪੁਰ ਜਿਹੜੀ ਰਾਜਧਾਨੀ ਸੀ ਉਹ ਛੱਡ ਕੇ ਘੋੜਿਆਂ ਤੇ ਸਵਾਰ ਹੋ ਕੇ ਜਿੰਨੇ ਰਾਜੇ ਨੇ ਆਪੋ ਆਪਣੇ ਵਾਹਨਾਂ ਤੇ ਕੋਈ ਹਾਥੀ ਤੇ ਕੋਈ ਘੋੜੇ ਤੇ ਸਵਾਰ ਹੋ ਕੇ ਚੱਲੇ ਹਨ।
ਮੋਹਰੇ ਤਰੇ ਨਿਸ਼ਾਨ ਛੋਰ ਫਰ ਰੇ ਇੱਕ ਬਾਰੀ।
ਇਨ੍ਹਾਂ ਦੇ ਨਾਲ ਨਾਲ ਇਨ੍ਹਾਂ ਦੇ ਅੱਗੇ ਅੱਗੇ ਸਾਰੇ ਰਾਜਿਆਂ ਦੇ ਆਪਣੇ ਆਪਣੇ ਨਿਸ਼ਾਨ ਹੁੰਦੇ ਨੇ ਨਾ, ਝੰਡੇ ਸਭ ਦੇ ਵੱਖੋ ਵੱਖਰੇ ਹੁੰਦੇ ਨੇ, ਸਭ ਦੇ ਆਪਣੋ ਆਪਣੇ ਝੰਡੇ ਜਿਹੜੇ ਨੇ ਉਹ ਅੱਗੇ ਅੱਗੇ ਫਰਲੇ ਉਹਨਾਂ ਦੇ ਝੂਲਦੇ ਜਾ ਰਹੇ ਹਨ।
ਭੀਮ ਚੰਦ ਅਸਵਾਰ ਖੜਗ ਗਾਤਰੇ ਤਿੰਨ ਪਾਇੰ।
ਭੀਮ ਚੰਦ ਰਾਜਾ ਵੀ ਆਪਣੇ ਸਵਾਰੀ ਤੇ ਸਵਾਰ ਹੈ, ਗਾਤਰੇ ਨੇ ਤੇਗ ਧਾਰਨ ਕੀਤੀ ਹੈ।
ਡਾਲ ਢਾਲ ਨਿਜ ਕੰਧ ਪਲੀ ਬਿਦ ਸੋ ਲਟਕਾਇੰ।
ਔਰ ਆਪਣੇ ਮੋਢੇ ਤੇ ਢਾਲ ਰੱਖੀ ਹੈ, ਮੋਢੇ ਤੇ ਢਾਲ ਭਲੀ ਪ੍ਰਕਾਰ ਨਾਲ ਲਟਕਾਈ ਹੈ।
ਕਰ ਅਗਰ ਉਧਰ ਜਮ ਤਰ ਤਰੀ ਉਤਸਾਹਤ ਪ੍ਰਸਥਾਨ ਕੀਏ।
ਪੇਟ ਦੇ ਨਾਲ ਕਮਰ ਕੱਸੇ ਦੇ ਵਿਚ ਇਹਨੇ ਇੱਕ ਕਟਾਰ ਰੱਖੀ, ਜਮਧਰ ਕਹਿੰਦੇ ਨੇ ਕਟਾਰ ਨੂੰ, ਇੱਕ ਕਟਾਰ ਆਪਣੇ ਕਮਰ ਕੱਸੇ ਵਿਚ ਧਾਰਨ ਕਰਕੇ ਅਗਾਊ ਚੱਲਿਆ, ਮੂਹਰੇ ਹੋ ਕੇ ਚੱਲਿਆ ਹੈ।
ਤਬ ਬਜੀ ਬੰਬ ਦੁੰਦਬ ਅਨਿਤ ਲਰਨ ਹੇਤ ਚਿਤ ਚੋਂਪ ਲੀਏ।
ਔਰ ਬਹੁਤ ਸਾਰੇ ਸਾਜ ਅੱਗੇ ਅੱਗੇ ਵੱਜਦੇ ਚਲੇ ਜਾ ਰਹੇ ਨੇ, ਨਗਾਰੇ ਵੱਜਦੇ ਚਲੇ ਜਾ ਰਹੇ ਨੇ, ਬੜੀ ਚੌਂਪ ਨਾਲ ਬੜੇ ਚਾਉ ਦੇ ਨਾਲ ਇਹ ਲੜਨ ਵਾਸਤੇ ਚੱਲੇ ਹਨ।
ਤਿਮਹੀ ਚਲੇ ਉਹ ਕਟੋਂ ਚ ਚੌਂਪ ਚੰਚਲ ਬਹੁ ਬਾਜੀ।
ਉਧਰ ਦੂਜੇ ਪਾਸੇ ਨਾਲ ਹੀ ਕਟੋਚੀਆ ਰਾਜਾ ਘਮੰਡ ਚੰਦ, ਇਹ ਵੀ ਆਪਣੇ ਵਾਹਨ ਤੇ ਸਵਾਰੀ ਤੇ ਸਵਾਰ ਹੋ ਕੇ ਬੜੇ ਘਮੰਡ ਤੇ ਹੰਕਾਰ ਦੇ ਵਿਚ ਚੱਲਿਆ, ਬੜਾ ਚੰਚਲ ਬੜਾ ਤੇਜ ਤੇ ਬਲਵਾਨ ਘੋੜਾ ਹੈ ਇਹਦਾ ਜਿਹਦੇ ਤੇ ਸਵਾਰ ਹੋ ਕੇ ਚੱਲਿਆ।
ਜਿਸ ਕੇ ਤਨ ਬਲ ਅਧਿਕ ਮਨੋ ਫਾਂਦਤ ਨਟ ਬਾਜੀ।
ਇਹਦਾ ਘੋੜਾ ਬੜਾ ਚੰਚਲ ਹੈ, ਬੜਾ ਬਲਵਾਨ ਹੈ, ਇਨ੍ਹਾਂ ਬਲਵਾਨ ਤੇ ਤੇਜ਼ੀ ਨਾਲ ਚੱਲਣ ਵਾਲਾ ਮਾਨੋ ਜਿਵੇਂ ਕੋਈ ਨਟ ਬਾਜੀਆਂ ਪਾਉਂਦਾ ਹੈ, ਇਦਾਂ ਇਹਦਾ ਘੋੜਾ ਪਹਿਲਾਂ ਪਾਉਂਦਾ ਤੁਰਿਆ ਜਾ ਰਿਹਾ, ਬੜੀ ਸੋਹਣੀ ਚਾਲ ਚੱਲਦਾ ਜਾ ਰਿਹਾ।
ਖੜਗ ਸਿਪਰ ਕੱਟ ਕਸਤ ਤੁਰਮਤ ਤਬ ਤੂਰਨ ਬਾਜੀ।
ਔਰ ਆਪਣੇ ਗਾਤਰੇ ਖੜਗ ਧਾਰਨ ਕੀਤੀ ਆ, ਸਿਪਰ ਕਟਾਰ ਸਿਪਰ ਢਾਲ ਔਰ ਬਹੁਤ ਸਾਰੇ ਸੋਹਣੇ ਸੋਹਣੇ ਜਿਹੜੇ ਸ਼ਸਤਰ ਹਨ ਉਹ ਇਨ੍ਹਾਂ ਆਪਣੇ ਨਾਲ ਧਾਰਨ ਕੀਤੇ ਨੇ, ਔਰ ਇਨ੍ਹਾਂ ਦੇ ਨਾਲ ਅੱਗੇ ਅਨਕ ਪ੍ਰਕਾਰ ਦੇ ਜਿਹੜੇ ਸਾਜ ਨੇ ਉਹ ਵੱਜਦੇ ਜਾ ਰਹੇ ਹਨ।
ਬਾਜੀ ਬਾਜੀ ਬੇਰ ਲਰਿਓ ਜਬ ਰਾਹੇ ਬਾਜੀ।
ਔਰ ਅਨਕ ਪ੍ਰਕਾਰ ਦੇ ਬਾਜੇ ਜਿਹੜੇ ਹਨ ਉਹ ਅੱਗੇ ਵੱਜਦੇ ਚਲੇ ਜਾ ਰਹੇ ਨੇ, ਕਈ ਵਾਰ ਜਿਹੜੇ ਨੇ ਉਹ ਰਾਰਹੇ ਵੱਜਦੇ ਹਨ, ਕਈ ਵਾਰ ਉਹ ਵੱਜਦੇ ਹਨ।
ਹਿਮ ਭੂਪ ਕਾਂਗੜੇ ਕੋ ਬਲੀ ਪਾਥਾ ਸਾਥ ਖਤੰਗ।
ਇਸੇ ਤਰ੍ਹਾਂ ਕਾਂਗੜ ਦਾ ਜਿਹੜਾ ਰਾਜਾ ਸੀ, ਕਾਂਗੜ ਵੀ ਰਿਆਸਤ ਹੈ ਪਹਾੜੀ ਰਿਆਸਤਾਂ ਵਿਚੋਂ, ਕਾਂਗੜ ਦਾ ਜਿਹੜਾ ਰਾਜਾ ਹੈ ਉਹ ਵੀ ਨਾਲ ਚੱਲਿਆ, ਉਹਨੇ ਆਪਣੇ ਮੋਢਿਆਂ ਦੇ ਉੱਤੇ ਤੀਰਾਂ ਦਾ ਪੱਥਾ ਭਰ ਕੇ ਧਾਰਨ ਕੀਤਾ ਹੈ।
ਜਪ ਚਲਿਓ ਲਰਨ ਪ੍ਰਭ ਪੁਰਖ ਸੋ ਦ੍ਰਿਸ਼ਟ ਆਨੰਦਪੁਰ ਦ੍ਰਿਸ਼ਟ ਧਰ।
ਔਰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨਾਲ ਲੜਨ ਦੀ ਤਾਂਗ ਲੈ ਕੇ ਕਾਂਗੜ ਦਾ ਰਾਜਾ ਚੱਲਿਆ, ਜਿਹਦੀ ਦ੍ਰਿਸ਼ਟੀ ਸ੍ਰੀ ਆਨੰਦਪੁਰ ਸਾਹਿਬ ਵੱਲ ਲੱਗੀ ਹੋਈ ਹੈ, ਸ੍ਰੀ ਆਨੰਦਪੁਰ ਸਾਹਿਬ ਵੱਲ ਤੱਕ ਰਿਹਾ, ਵੇਖ ਰਿਹਾ ਕਿ ਜਾ ਕੇ ਸ੍ਰੀ ਗੁਰੂ ਕਲਗੀਧਰ ਨਾਲ ਲੜਾਈ ਕਰਨੀ ਹੈ, ਜੰਗ ਕਰਨਾ ਹੈ।
ਜਸੋ ਵਾਰੀਆ ਮਹਿਪ ਸੂਰਮਾ ਮਨ ਹੰਕਾਰੀ।
ਔਰ ਉਧਰ ਜਸੋ ਵਾਲੀਆ ਰਾਜਾ ਜਿਹੜਾ ਬੜਾ ਸੂਰਮਾ ਹੈ, ਜੋ ਬੜਾ ਬਹਾਦਰ ਤੇ ਯੋਧਾ ਆਪਣੇ ਆਪ ਨੂੰ ਕਹਾਉਣ ਵਾਲਾ ਤੇ ਬੜਾ ਹੰਕਾਰੀ ਹੈ।
ਤੁਰਨ ਬੈਸ ਤਨ ਬਿਖੈ ਮਹਾ ਸੁੰਦਰ ਦੁਤਕਾਰੀ।
ਤਰਨ ਬੈਸ, ਤਰਨ ਦਾ ਮਤਲਬ ਹੁੰਦਾ ਜਵਾਨੀ ਦੀ ਉਮਰ ਹੈ, ਹਾਲੇ ਇਹਦੀ ਹਾਲੇ ਬੁੱਢਾ ਨਹੀਂ ਹੋਇਆ, ਜਵਾਨੀ ਦੀ ਉਮਰ ਹੈ ਇਹਦੀ। ਔਰ ਜਵਾਨੀ ਦੀ ਉਮਰ ਦਾ ਧਾਰਨੀ ਸਰੀਰ ਦੇ ਉੱਤੇ ਬੜੀ ਭਾਰੀ ਸੁੰਦਰਤਾ ਹੈ, ਇਹਦੀ ਬੜੀ ਭਾਰੀ ਦੁਤੀ ਹੈ, ਕ੍ਰਾਂਤੀ ਹੈ ਸਰੀਰ ਦੇ ਉੱਤੇ।
ਕਸ ਕਿਰਪਾਨ ਕਟ ਸੰਗ ਟਾਲ ਤਰ ਰੰਗ ਜੋਕਾਰੀ।
ਔਰ ਗਾਤਰੇ ਨੇ ਕਿਰਪਾਨ ਧਾਰਨ ਕੀਤੀ ਹੈ, ਮੋਢਿਆਂ ਤੇ ਢਾਲ ਧਾਰਨ ਕੀਤੀ ਹੋਈ ਹੈ, ਔਰ ਬਹੁਤ ਅਨਕ ਪ੍ਰਕਾਰ ਦੇ ਹੋਰ ਵੀ ਕਈ ਸ਼ਸਤਰ ਉਹ ਇਹਨੇ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਹਨ।
ਗਹਿ ਕਮਾਨ ਤਬ ਹਾਥ ਓਜਤੇ ਕਸ ਟੰਕਾਰੀ
ਕਾਲੇ ਰੰਗ ਦੇ ਢਾਲ ਇਹਨੇ ਮੋਢੇ ਤੇ ਧਾਰਨ ਕੀਤੀ ਕਮਾਨ ਮੋਢੇ ਤੇ ਧਾਰਨ ਕੀਤੀ ਹੋਈ ਹੈ ਔਰ ਬੜੇ ਓਜ ਦੇ ਨਾਲ ਇਹਨੇ ਉਹ ਜਿਹੜੀ ਕਮਾਨ ਹੈ ਬੜੇ ਬਲ ਦੇ ਨਾਲ ਚਲਾਈ ਜਾਣ ਵਾਲੀ ਹੈ ਬੜੀ ਕਠੋਰ ਕਮਾਨ ਹੈ ਔਰ ਉਹਨੂੰ ਚਲਾਉਣ ਵਾਸਤੇ ਭੁਜਡੰਡਿਆਂ ਵਿਚ ਬਾਹਾਂ ਵਿਚ ਬੜਾ ਭਾਰੀ ਬਲ ਚਾਹੀਦਾ ਹੈ ਜ਼ੋਰ ਚਾਹੀਦਾ ਹੈ ਜ਼ੋਰ ਦੇ ਨਾਲ ਬਲ ਦੇ ਨਾਲ ਚਲਾਉਣ ਵਾਲੀ ਕਮਾਨ ਇਹਨੇ ਮੋਢੇ ਤੇ ਧਾਰਨ ਕੀਤੀ ਹੈ
ਇਹਦੋ ਹੋਤੋ ਮਸਤ ਹਾਥੀ ਮਹਿਦ ਚਲਤ ਪਇਓ ਤਿਸ ਪਰ ਚੜੇ
ਇਧਰ ਨਾਲ ਢਿੱਗ ਮਸਤ ਹੋਤੋ ਹਾਥੀ ਬੜਾ ਸੋਹਣਾ ਤੇ ਮਸਤ ਝੂਲਦਾ ਹੋਇਆ ਹਾਥੀ ਹੈ ਇਹਦੇ ਕੋਲ ਉਸ ਹਾਥੀ ਦੇ ਉੱਤੇ ਸਵਾਰ ਹੋ ਕੇ ਚੜਿਆ ਹੈ
ਜਿਸ ਨਾਮ ਕੇਸਰੀ ਚੰਦ ਕਹਿ ਲਰਨ ਬੀਰ ਰਸ ਉਰ ਬੜਿਓ
ਹੁਣ ਚੜਿਆ ਉਸ ਹਾਥੀ ਤੇ ਮਸਤ ਹਾਥੀ ਤੇ ਝੂਲਣੇ ਹਾਥੀ ਤੇ ਇਹ ਉਹ ਹਾਥੀ ਹੈ ਜਿਹਨੂੰ ਬਾਬੇ ਬਚਿੱਤਰ ਸਿੰਘ ਨੇ ਮਾਰਨਾ ਉਸ ਹਾਥੀ ਤੇ ਸਵਾਰ ਹੋ ਕੇ ਚੜ ਕੇ ਕੌਣ ਚੱਲਿਆ ਰਾਜਾ ਕੇਸਰੀ ਚੰਦ ਜਿਹੜਾ ਬੜਾ ਬਲਵਾਨ ਹੈ ਇਹ ਰਾਜੇ ਭੀਮ ਚੰਦ ਦਾ ਰਿਸ਼ਤੇਦਾਰ ਵੀ ਸੀ ਇਕ ਵਾਰ ਪਹਿਲਾਂ ਗੁਰੂ ਕਲਗੀਧਰ ਨੂੰ ਮਿਲਣ ਵੀ ਆਇਆ ਸੀ ਸਾਹਿਬ ਜੀ ਨੇ ਇਹਦੀ ਚੰਗੀ ਤਰ੍ਹਾਂ ਕਲਾਸ ਲਾ ਕੇ ਭੇਜਿਆ ਸੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਆ ਕੇ ਆਪਣਾ ਬਲ ਵਿਖਾਉਂਦਾ ਸੀ ਮਹਾਰਾਜ ਜੀ ਕਹਿੰਦੇ ਕੇਸਰੀ ਚੰਦ ਦੂਤ ਬਣ ਕੇ ਆਇਆ ਜੇ ਕਿਤੇ ਫੌਜ ਲੈ ਕੇ ਆਇਆ ਹੁੰਦਾ ਤੇ ਜੀਵਦਾ ਨਾ ਮੁੜਦਾ ਉਹ ਇਹਦੇ ਮਨ ਚ ਗੁਰੂ ਸਾਹਿਬ ਜੀ ਪ੍ਰਤੀ ਵਿਰੋਧ ਬੜਾ ਸੀ ਕੇਸਰੀ ਚੰਦ ਦੇ ਬੜਾ ਝੂਲਦਾ ਹੋਇਆ ਮਸਤ ਹਾਥੀ ਹੈ ਉਸ ਮਸਤ ਝੂਲਦੇ ਹੋਏ ਹਾਥੀ ਤੇ ਰਾਜਾ ਕੇਸਰੀ ਚੰਦ ਆਪਣੇ ਸੋਹਣੇ ਹਥਿਆਰਾਂ ਤੇ ਸ਼ਸਤਰਾਂ ਨਾਲ ਸੱਜ ਕੇ ਸਵਾਰ ਹੋ ਕੇ ਹਾਥੀ ਦੀ ਅੰਬਾਰੀ ਵਿਚ ਬੈਠਾ ਹੈ
ਨਿਰਪਤ ਹੰਡੂਰੀ ਚੜਿਓ ਤਰੇ ਸ਼ਸਤਰਨ ਸਭ ਸੰਗਾ
ਉਧਰ ਰਾਜਾ ਹੰਡੂਰੀਆ ਉਹ ਵੀ ਚੜਿਆ ਉਹਨੇ ਵੀ ਬੜੇ ਬੜੇ ਸੋਹਣੇ ਸ਼ਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਨੇ ਬੜੀ ਸੋਭਾ ਨਾਲ ਬੜੀ ਆਭਾ ਨਾਲ ਇਹਨੇ ਵੀ ਚੜਾਈ ਕੀਤੀ ਹੈ
ਰਾਜਨੀਤ ਮੈਂ ਚਤਰ ਕਾਏ ਸਭ ਬੋਧੇ ਉਤੰਗਾ
ਰਾਜਾ ਹੰਡੂਰੀਆ ਰਾਜਨੀਤੀ ਵਿਚ ਬੜਾ ਨਿਪੁੰਨ ਹੈ ਇਹਨੂੰ ਰਾਜਨੀਤੀ ਬੜੀ ਆਉਂਦੀ ਇਸੇ ਦੀ ਰਾਜਨੀਤੀ ਨਾਲ ਇਹ ਚੜਾਈ ਕਰਕੇ ਆ ਰਹੇ ਨੇ ਹੰਡੂਰੀਏ ਨੇ ਇਹਨਾਂ ਨੂੰ ਸਲਾਹ ਦਿੱਤੀ ਸੀ ਕਿ ਆਪਾਂ ਦਿੱਲੀ ਦੇ ਨਵਾਬ ਕੋਲ ਕਾਹਨੂੰ ਜਾ ਕੇ ਪੁਕਾਰ ਕਰਨੀ ਹੈ ਗੁਰੂ ਜੀ ਤੇ ਆਪ ਹੀ ਸਿੱਧਾ ਹਮਲਾ ਕਰੀਏ ਜੇ ਆਪਣੇ ਵਸ ਨਾ ਹੋਣਗੇ ਕਾਬੂ ਨਾ ਹੋਣਗੇ ਫਿਰ ਦਿੱਲੀ ਪੁਕਾਰ ਕਰਾਂਗੇ ਹੰਡੂਰੀਆ ਰਾਜਾ ਹੀ ਸੀ ਇਹ ਰਾਜਨੀਤੀ ਬੜੀ ਜਾਣਦਾ ਹੈ ਨੀਤੀ ਵਿਚ ਬੜਾ ਨਿਪੁੰਨ ਹੈ ਇਹ ਵੀ ਚੰਗੇ ਹਥਿਆਰਾਂ ਤੇ ਸ਼ਸਤਰਾਂ ਨਾਲ ਲੈਸ ਹੋ ਕੇ ਚੜਿਆ ਹੈ
ਭੀਮ ਚੰਦ ਕੇ ਸੰਗ ਕਥੈ ਬੋ ਜੰਗ ਪ੍ਰਸੰਗਾ
ਇਹ ਰਾਜੇ ਭੀਮ ਚੰਦ ਦੇ ਨਾਲ ਨਾਲ ਜਾ ਰਿਹਾ ਹੈ ਔਰ ਰਾਜੇ ਭੀਮ ਚੰਦ ਦੇ ਨਾਲ ਬਹੁਤ ਸਾਰੇ ਜੰਗ ਯੁੱਧ ਦੇ ਪ੍ਰਸੰਗਾਂ ਦੀ ਚਰਚਾ ਛੇੜਦਾ ਜਾ ਰਿਹਾ ਕਿ ਫਲਾਣਾ ਜੰਗ ਅਸੀਂ ਇਸ ਤਰ੍ਹਾਂ ਲੜਿਆ ਸੀ ਅਮਕਾ ਜੰਗ ਫਲਾਣੇ ਬਹਾਦਰ ਸੂਰਮੇ ਨੇ ਇਸ ਨੀਤੀ ਨਾਲ ਲੜਿਆ ਸੀ ਏਦਾਂ ਬਹੁਤ ਸਾਰੇ ਜੰਗਾਂ ਯੁੱਧਾਂ ਦੇ ਪ੍ਰਸੰਗ ਛੇੜਦਾ ਹੋਇਆ ਗੱਲਾਂ ਕਰਦਾ ਰਾਜੇ ਭੀਮ ਚੰਦ ਨਾਲ ਜਾ ਰਿਹਾ
ਪਿਖਤ ਬਾਹਿਨੀ ਬੜੀ ਚਲੀ ਜਿਮ ਉਮਡਤ ਗੰਗਾ
ਔਰ ਬੜੀ ਵੱਡੀ ਫੌਜ ਉਮੜਦੀ ਹੋਈ ਆਪਣੇ ਨਾਲ ਚੜ ਕੇ ਜਾਂਦੀ ਹੋਈ ਇਹਨਾਂ ਨੇ ਵੇਖੀ ਆ ਏਦਾਂ ਫੌਜ ਦੀ ਚੜਾਈ ਹੋਈ ਹੈ ਖਾਲਸਾ ਜੀ ਜਿਵੇਂ ਗੰਗਾ ਉਫਾਨ ਤੇ ਆਈ ਹੁੰਦੀ ਨਾ ਬਰਸਾਤਾਂ ਦੇ ਦਿਨਾਂ ਵਿਚ ਜਿਵੇਂ ਗੰਗਾ ਵਿਚ ਹੜ ਆਉਂਦਾ ਹੈ ਤੇ ਉਫਾਨ ਵਿਚ ਆ ਕੇ ਉਹ ਚੜ ਕੇ ਫਿਰ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ ਕਹਿੰਦੇ ਗੰਗਾ ਦੇ ਉਫਾਨ ਵਾਂਗੂ ਏਦਾਂ ਇਹ ਚੜ ਕੇ ਆ ਰਹੇ ਨੇ ਬੜੀ ਜ਼ਿਆਦਾ ਉੱਚੀ ਚੜਾਈ ਚੜ ਕੇ ਆ ਰਹੇ ਨੇ
ਵੱਡ ਗਜ ਪਰ ਪਇਓ ਆਰੋ ਸੋ ਚਮੂ ਚਮੂ ਦੈ ਦਿਸ਼ ਚਲੀ
ਔਰ ਵੱਡੇ ਹਾਥੀ ਦੇ ਉੱਤੇ ਸਵਾਰ ਹੋਇਆ ਚੜ ਕੇ ਜਾ ਰਿਹਾ ਹੈ ਚਾਰੇ ਪਾਸੇ ਫੌਜਾਂ ਹੀ ਫੌਜਾਂ ਦਿਸਦੀਆਂ ਨੇ ਸਿਪਾਹੀ ਸਿਪਾਹੀ ਕੋਈ ਪੈਦਲ ਤੁਰਿਆ ਜਾਂਦਾ ਕੋਈ ਊਠਾਂ ਤੇ ਸਵਾਰ ਕੋਈ ਘੋੜਿਆਂ ਤੇ ਸਵਾਰ ਹੈ ਇਹ ਕੋਈ ਰਥਾਂ ਤੇ ਸਵਾਰ ਆ ਏਦਾਂ ਚਾਰੇ ਪਾਸੇ ਸਿਪਾਹੀ ਸਿਪਾਹੀ ਫੌਜਾਂ ਹੀ ਫੌਜਾਂ ਨਜ਼ਰ ਆਉਂਦੀਆਂ ਹਨ
ਕਹਿ ਬਹੁ ਤੁਫੰਗ ਸੇਲੇ ਸੇ ਪਰ ਪਰਬਤ ਨਿਕਸਤ ਕਲਮਲੀ
ਔਰ ਪਰਬਤਾਂ ਵਿਚੋਂ ਪਹਾੜਾਂ ਵਿਚੋਂ ਨਿਕਲੇ ਨੇ ਤੇਗਾਂ ਬਰਛੇ ਢਾਲਾਂ ਲੈ ਕੇ ਕਲਮਲਾਟ ਕਰਦਿਆਂ ਹੋਇਆਂ ਨਿਕਲੇ ਹਨ
ਗਿਣਤੀ ਕਹਿ ਕਹਿ ਕਰੇ ਅਪਰ ਰਾਜੇ ਚੜ ਚਾਲੇ
ਔਰ ਕਿਹਦੀ ਕਿਹਦੀ ਗਿਣਤੀ ਕਰਕੇ ਦੱਸੀਏ ਕਿੰਨੇ ਰਾਜੇ ਚੜ ਕੇ ਚੱਲੇ ਨੇ ਕਿੰਨੀਆਂ ਉਹਨਾਂ ਦੀਆਂ ਫੌਜਾਂ ਚੜ ਕੇ ਚੱਲੀਆਂ ਨੇ ਕਿੰਨੇ ਸਿਪਾਹੀ ਚੜ ਕੇ ਚੱਲੇ ਨੇ ਕਿੰਨੇ ਗੁੱਜਰ ਤੇ ਰੰਗੜ ਤੇ ਕਿੰਨੀ ਛੇੜ ਪਿੰਡਾਂ ਚ ਜਿਹੜੀ ਇਕੱਠੀ ਕਰਕੇ ਨਾਲ ਲਈ ਆ ਉਹ ਕਿੰਨੇ ਕ ਚੱਲੇ ਨੇ, ਕਿਹਦੀ ਕਿਹਦੀ ਗਿਣਤੀ ਕਰਕੇ ਦੱਸੀਏ।
ਪੁੱਲੂ ਕੈਂਠਲ ਅਰ ਪੁਟੰਤ ਗਨ ਜੰਮੂ ਵਾਲੇ
ਰਾਜਾ ਕੁੱਲੂ, ਕੁੱਲੂ ਦੀ ਰਿਆਸਤ ਦਾ ਰਾਜਾ, ਰਾਜਾ ਪੁਟੰਤ, ਰਾਜਾ ਕੈਂਠਲ, ਰਾਜਾ ਜੰਮੂ ਇਹ ਵੀ ਨਾਲ ਚੱਲੇ ਹਨ।
ਉਨ ਗੁਲੇਰੀਆ ਚੜਿਓ ਔਰ ਡਡਵਾਰ ਨਰੇਸ਼
ਰਾਜਾ ਗੁਲੇਰੀਆ, ਰਾਜਾ ਡਡਵਾਲੀਆ ਇਹ ਵੀ ਨਾਲ ਚੜ ਕੇ ਚੱਲੇ ਹਨ।
ਸ਼੍ਰੀ ਨਗਰ ਕੀ ਚਮੂ ਚਲੀ ਤਰ ਸ਼ਸਤਰ ਅਸ਼ੇਸ਼
ਰਾਜਾ ਗੜਵਾਲ, ਸ਼੍ਰੀ ਨਗਰ ਦਾ ਰਾਜਾ, ਉਹਦੇ ਨਾਲ ਉਹਦੀਆਂ ਫੌਜਾਂ, ਉਹਦੇ ਸਿਪਾਹੀ, ਉਹਦਾ ਦਲ, ਇਹ ਰਾਜੇ ਭੀਮ ਚੰਦ ਦਾ ਕੁੜਮ ਵੀ ਹੈ, ਇਹਦੇ ਨਾਲ ਰਿਸ਼ਤੇ ਨਾਤੇਦਾਰੀ ਵੀ ਹੈ। ਉਥੋਂ ਦਾ ਰਾਜਾ ਆਪਣੀ ਫੌਜ ਸਮੇਤ ਉਹ ਵੀ ਭੀਮ ਚੰਦ ਦੀ ਮਦਦ ਵਾਸਤੇ ਨਾਲ ਚੜ ਕੇ ਚੱਲਿਆ।
ਬਡਪੁਰ ਬੁਸ਼ਹਿਰ ਕੇ ਭੱਟ ਮਿਲੇ ਪੈਦਲ ਤੇ ਅਸਵਾਰ ਗਨ
ਬੜਾ ਵੱਡਾ ਨਗਰ ਹੈ ਬੁਸ਼ਹਿਰਪੁਰ, ਬੁਸ਼ਹਿਰ ਰਿਆਸਤ ਦਾ ਜਿਹਨੂੰ ਬਿਸ਼ਹਿਰਪੁਰ ਵੀ ਕਹਿੰਦੇ ਨੇ, ਉਥੋਂ ਦੇ ਬੜੇ ਬੜੇ ਪੈਦਲ ਸੂਰਮੇ ਯੋਧੇ ਉਹ ਵੀ ਨਾਲ ਚੜ ਕੇ ਚੱਲੇ ਹਨ।
ਪੁਨ ਚੜ ਚੰਦੇਰੀਆ ਚਤੁਰ ਚਿਤ ਚੌਂਕਸ ਚੰਚਲ ਚਲਤ ਰਨ
ਰਾਜਾ ਚੰਦੇਲੀਆ ਜਿਸ ਨੂੰ ਕਹਿੰਦੇ ਨੇ, ਬੜਾ ਚਤੁਰ ਚਿਤ, ਬੜਾ ਚਿਤਰ ਹੈ, ਸਿਆਣਾ ਕਿਹਾ ਜਾਂਦਾ ਹੈ ਰਾਜਾ ਚੰਦੇਲੀਆ, ਚੌਕਸ ਹੋ ਕੇ ਬੜੀ ਸਾਵਧਾਨੀ ਦੇ ਨਾਲ ਚੁਕੰਨਾ ਹੋ ਕੇ ਚੜ ਕੇ ਚੱਲਿਆ ਹੈ।
ਨੂਰਪੁਰੀ ਸੰਗ ਸੈਨ ਚੜਿਓ ਦੁੰਦਬ ਬਡ ਬਾਜਿਓ
ਰਾਜਾ ਨੂਰਪੁਰੀਆ, ਇਹਦੇ ਨਾਲ ਇਹਦੀ ਬੜੀ ਵੱਡੀ ਸੈਨਾ, ਇਹਦਾ ਨਾਲ ਇਹਦਾ ਬੜਾ ਵੱਡਾ ਭਾਰੀ ਦਲ ਸਿਪਾਹੀਆਂ ਦਾ, ਉਹ ਵੀ ਨਗਾਰਾ ਵਜਾ ਕੇ ਚੜ ਕੇ ਚੱਲਿਆ ਹੈ।
ਕਿਤਕ ਦੜੋਲੀ ਮਿਲੇ ਆਪਣੋ ਦਲ ਬਲ ਸਾਜਿਓ
ਦੜੋਲੀ ਦਾ ਜਿਹੜਾ ਰਾਜਾ ਹੈ ਉਹਦੇ ਨਾਲ ਵੀ ਉਹਦਾ ਕੁਝ ਕ ਦਲ, ਕੁਝ ਕ ਸਿਪਾਹੀ ਨਾਲ ਚੜ ਕੇ ਚੱਲੇ ਹਨ।
ਮੰਡਸਪਤੀ ਵਿਸਾਲ ਔਰ ਚੰਬਿਆਲ ਸੈਲ ਗਨ
ਰਾਜਾ ਮੰਡੀਪਤੀ, ਉਹ ਵੀ ਨਾਲ ਚੱਲ ਕੇ ਆਇਆ, ਉਹਦੇ ਨਾਲ ਉਹਦੀ ਬਹੁਤ ਸਾਰੀ ਸੈਨਾ, ਬਹੁਤ ਸਾਰੇ ਸਿਪਾਹੀ ਨਾਲ ਚੜ ਕੇ ਆਏ ਹਨ।
ਨਿਜ ਨਿਜ ਬੰਦੇ ਟੋਲ ਕਹਾ ਕਹੀਏ ਗਨ ਨਾ ਗਨ
ਫਿਰ ਰਾਜਾ ਚੰਬਾ, ਜਿਹੜੀ ਚੰਬਾ ਰਿਆਸਤ ਜਿਹਨੂੰ ਚੰਬਿਆਲ ਵੀ ਕਹਿੰਦੇ ਨੇ, ਚੰਬਿਆਲ ਰਿਆਸਤ ਜਿੱਥੇ ਚੰਬਿਆਲ ਜਾਤੀ ਜ਼ਿਆਦਾ ਰਹਿੰਦੀ, ਚੰਬੇ ਦੀ ਰਿਆਸਤ, ਉਥੋਂ ਦਾ ਰਾਜਾ ਆਪਣੇ ਨਾਲ ਫੌਜ ਲੈ ਕੇ ਆਇਆ, ਆਪਣੇ ਆਪਣੇ ਟੋਲ ਬੱਧੇ ਹੋਏ ਨੇ। ਕਿੱਥੇ ਤੱਕ ਇਨ੍ਹਾਂ ਦੀ ਗਿਣਤੀ ਕਰੀਏ, ਕਿੰਨਿਆਂ ਕੁ ਨੂੰ ਗਿਣਤੀ ਗਿਣ ਕੇ ਦੱਸੀਏ।
ਮਗ ਚਲਤ ਉਡੀ ਰਾਜ ਗਗਨ ਕੋ ਸੂਰਜ ਤੇਜ ਅਛਾਦ ਲੀਏ
ਜਦੋਂ ਇਹ ਸਾਰੀ ਫੌਜ ਚੱਲੀ ਹੈ, ਇਨ੍ਹਾਂ ਦੇ ਚੱਲਣ ਸਮੇਂ ਇਨ੍ਹਾਂ ਦੇ ਪੈਰਾਂ ਨਾਲ, ਘੋੜਿਆਂ ਹਾਥੀਆਂ ਦੇ ਪੌੜਾਂ ਨਾਲ ਉੱਡਦੀ ਹੋਈ ਜਿਹੜੀ ਮਿੱਟੀ ਆ ਆਕਾਸ਼ ਤੇ ਜਾ ਚੜੀ ਹੈ, ਔਰ ਉਸ ਮਿੱਟੀ ਨੇ ਸੂਰਜ ਨੂੰ ਵੀ ਢੱਕ ਲਿਆ ਹੈ। ਇੰਨੀ ਮਿੱਟੀ ਉੱਡੀ ਹੈ, ਇੰਨਾ ਘੱਟਾ ਉੱਡਿਆ ਇਨ੍ਹਾਂ ਦੇ ਪੈਰਾਂ ਨਾਲ ਕਿ ਆਕਾਸ਼ ਦੇ ਵਿੱਚ ਉਹ ਮਿੱਟੀ ਜਾ ਚੜੀ, ਉਹਨੇ ਸੂਰਜ ਦੇ ਪ੍ਰਕਾਸ਼ ਨੂੰ ਢੱਕ ਲਿਆ। ਏਦਾਂ ਲੱਗਦਾ ਜਿਵੇਂ ਦਿਨ ਦੇ ਸਮੇਂ ਹੀ ਰਾਤ ਪੈ ਗਈ ਹੋਵੇ।
ਬਹੁ ਅੰਧ ਤੁੰਦ ਸਭ ਦਿਸ਼ਨ ਮੈਂ ਹਰ ਪਰਾਟ ਸਭ ਗਿਰਨ ਕੀਏ
ਔਰ ਅੰਧ ਧੁੰਦੀ ਸਾਰੇ ਪਾਸੇ ਨਜ਼ਰ ਆਉਂਦਾ, ਹਨੇਰਾ ਹੀ ਹਨੇਰਾ ਨਜ਼ਰ ਆਉਂਦਾ, ਅੰਧ ਧੁੰਦ ਦਾ ਵਰਤਾਰਾ ਹੀ ਦਿਸਦਾ। ਸਾਰੇ ਪਹਾੜਾਂ ਦੇ ਵਿੱਚ ਖੜਬੜਾਹਟ ਮਚ ਗਈ ਹੈ, ਸਾਰੀਆਂ ਪਹਾੜੀ ਰਿਆਸਤਾਂ ਦੇ ਵਿੱਚ ਇਨ੍ਹਾਂ ਨੇ ਹਲ ਚਲ ਮਚਾ ਕੇ ਰੱਖ ਦਿੱਤੀ ਹੈ।
ਦੋਹਰਾ ਇਸ ਪ੍ਰਕਾਰ ਸੈਨਾ ਸਕਲ ਚਲੀ ਸੰਗ ਗਿਰਨਾਥ
ਇਸ ਤਰ੍ਹਾਂ ਬਹੁਤ ਸਾਰੀ ਸੈਨਾ, ਬਹੁਤ ਸਾਰੀ ਫੌਜ ਇਨ੍ਹਾਂ ਪਹਾੜੀ ਰਾਜਿਆਂ ਦੇ ਨਾਲ ਚੜ ਕੇ ਚੱਲੀ ਹੈ।
ਪੁਰ ਆਨੰਦ ਸਨ ਮੁਖ ਪਾਈ ਸ਼ਸਤਰ ਧਰੇ ਸਭ ਹੱਥ
ਸ੍ਰੀ ਆਨੰਦਪੁਰ ਸਾਹਿਬ ਵੱਲ ਮੁਖ ਕਰਕੇ ਚੱਲ ਪਏ ਨੇ। ਸਭ ਨੇ ਆਪੋ ਆਪਣੇ ਹੱਥਾਂ ਚ ਸ਼ਸਤਰ ਤੇ ਹਥਿਆਰ ਧਾਰਨ ਕੀਤੇ ਹੋਏ ਹਨ।
ਚੌਪਾਈ ਸੁਧ ਕੇ ਕਰਨੇ ਹਰ ਤਬ ਆਏ
ਸਤਿਗੁਰੂ ਕਲਗੀਧਰ ਜੀ ਨੂੰ ਖਬਰ ਦੇਣ ਵਾਸਤੇ ਜਿਹੜੇ ਸੂਹੀਏ ਸਨ ਉਹ ਮਹਾਰਾਜ ਜੀ ਕੋਲ ਆਨੰਦਪੁਰ ਸਾਹਿਬ ਆ ਪਹੁੰਚੇ ਹਨ।
ਵਿੱਚ ਦੀਵਾਨ ਜੈ ਗੁਰੂ ਸੁਹਾਏ,
ਸਤਿਗੁਰੂ ਕਲਗੀਧਰ ਜੀ ਆਪਣੇ ਦੀਵਾਨ ਦੇ ਵਿੱਚ ਬੈਠੇ ਹੋਏ ਸਨ।
ਬੈਠੇ ਕਹਾ ਆਪ ਚਿੱਤ ਸ਼ਾਂਤੀ,
ਆ ਕੇ ਮਹਾਰਾਜ ਜੀ ਨੂੰ ਸੂਹੇ ਦੱਸਣ ਲੱਗੇ, ਸਤਿਗੁਰੂ ਜੀ ਆਪ ਜੀ ਤੁਸੀਂ ਸ਼ਾਂਤ ਹੋ ਕੇ ਬੈਠੇ ਹੋ।
ਚੜੇ ਨਿਰਪਤ ਕਰ ਆਖੇ ਰਾਤੀ,
ਮਹਾਰਾਜ ਉਧਰ ਲਾਲ ਸੁਰਖ ਅੱਖਾਂ ਕਰਕੇ ਪਹਾੜੀ ਰਾਜਿਆਂ ਨੇ ਚੜਾਈ ਕਰ ਦਿੱਤੀ ਹੈ।
ਬੇਸ਼ੁਮਾਰ ਦਲ ਗਿਰਨ ਬਟੋਰਾ,
ਪਹਾੜੀ ਰਾਜਿਆਂ ਨੇ ਬਹੁਤ ਸਾਰਾ ਬੇਸ਼ੁਮਾਰ ਅੰਤੀ ਕੋਈ ਨੀ ਕਿੱਡਾ ਵੱਡਾ ਦਲ ਇਕੱਠਾ ਕਰਕੇ ਲਿਆਂਦਾ ਹੈ।
ਪਹੁੰਚੇ ਲਖੋ ਆਪਣੀ ਓਰਾ,
ਹੁਣ ਸਾਡੇ ਪਿੱਛੇ ਪਿੱਛੇ ਸਮਝ ਲੋ ਉਹ ਵੀ ਆਏ ਪਹੁੰਚੇ ਆਨੰਦਪੁਰ ਸਾਹਿਬ ਦੇ ਨੇੜੇ।
ਸ਼ਤਰੂ ਮਿੱਤਰ ਜੇ ਅਖਿਲ ਪਹਾੜੀ,
ਜਿੰਨੇ ਰਾਜੇ ਪਹਾੜੀ ਰਾਜੇ ਜੋ ਭਾਵੇਂ ਇੱਕ ਦੂਜੇ ਦੇ ਮਿੱਤਰ ਸਨ ਭਾਵੇਂ ਦੁਸ਼ਮਣ ਸਨ, ਉਹ ਵੀ ਹੁਣ ਸਾਰੇ ਜਿਹੜੇ ਦੁਸ਼ਮਣ ਸੀ, ਮਿੱਤਰਾਂ ਨੇ ਤਾਂ ਇਕੱਠਿਆਂ ਹੋਣਾ ਹੀ ਸੀ, ਜਿਹੜੇ ਇੱਕ ਦੂਜੇ ਦੇ ਦੁਸ਼ਮਣ ਸੀ ਉਹ ਵੀ ਇਕੱਠੇ ਹੋ ਗਏ ਨੇ।
ਅਬ ਮਿਲ ਕਰ ਹਿਤੇ ਆਪ ਮਝਾਰੀ,
ਹੁਣ ਉਹ ਆਪਸ ਵਿੱਚ ਸਾਰੇ ਮਿਲ ਕੇ ਇਕੱਠੇ ਹੋ ਕੇ ਆ ਰਹੇ ਨੇ।
ਆਨੰਦਪੁਰ ਛੁੱਟ ਕਾਵਨ ਕਾਜੂ,
ਮਹਾਰਾਜ ਜੀ ਤੁਹਾਡੇ ਪਾਸੋਂ ਸ੍ਰੀ ਆਨੰਦਪੁਰ ਸਾਹਿਬ ਛਡਵਾਣਾ ਚਾਹੁੰਦੇ ਹਨ।
ਸਭ ਆਏ ਵੱਡ ਕਰਿਓ ਸਮਾਜੂ,
ਬੜਾ ਵੱਡਾ ਭਾਰੀ ਸਮਾਜ ਇਕੱਠਾ ਕਰਕੇ ਸਭ ਤੁਹਾਡੇ ਕੋਲ ਆਉਣਾ ਚਾਹੁੰਦੇ ਹਨ।
ਵਿੱਚ ਦੀਵਾਨ ਸਤ ਗੁਰੂ ਬਖਾਨਾ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਇਸ ਤਰ੍ਹਾਂ ਦੀਵਾਨ ਦੇ ਵਿੱਚ ਆ ਕੇ ਜਦੋਂ ਸੇਵਾਦਾਰਾਂ ਨੇ ਜਸੂਸਾ ਨੇ ਦੱਸਿਆ,
ਸੁਣੋ ਖਾਲਸਾ ਬਨ ਸਾਵਧਾਨਾ,
ਕਲਗੀਧਰ ਜੀ ਨੇ ਫਿਰ ਖਾਲਸੇ ਨੂੰ ਹੁਕਮ ਕੀਤਾ, ਖਾਲਸਾ ਜੀ ਸਾਵਧਾਨ ਹੋ ਜਾਓ, ਸਾਵਧਾਨ ਹੋ ਜਾਓ, ਇਕਦਮ ਸਾਵਧਾਨ ਹੋ ਜਾਓ।
ਹੋਏ ਹੈ ਅਬ ਕਮੰਡ ਬਲਵੰਡਾ,
ਬੜਾ ਵੱਡਾ ਭਿਆਨਕ ਕਮਾਸਾਨ ਹੋਵੇਗਾ ਹੁਣ।
ਸੰਗਰ ਕਰੋ ਬਿਲੰਦ ਪ੍ਰਚੰਡਾ,
ਪ੍ਰਚੰਡ ਭਿਆਨਕ ਸੰਗਰ ਕਰੋ, ਯੁੱਧ ਕਰੋ ਇਹੋ ਜਿਹਾ ਕਿ ਪਹਾੜੀ ਆਪਣੇ ਉਂਗਲਾ ਦੰਦਾਂ ਥੱਲੇ ਚਬਾ ਕੇ ਵਾਪਸ ਨੱਠ ਜਾਣ।
ਇਨਕੇ ਸਮ ਕੋ ਨਾਇਨ ਆਛੀ,
ਇਹਦੇ ਤੋਂ ਵਧੀਆ ਜੰਗ ਯੁੱਧ ਕਰਨ ਤੋਂ ਵਧੀਆ ਤਾਂ ਕੋਈ ਕੰਮ ਹੀ ਕੋਈ ਨਹੀਂ, ਹੋਰ ਸਭ ਤੋਂ ਵਧੀਆ ਕੰਮ ਜੰਗ ਕਰਨਾ ਹੀ ਹੈ, ਯੁੱਧ ਕਰਨਾ ਹੀ ਹੈ, ਉਹ ਵੀ ਧਰਮ ਯੁੱਧ ਹੋਵੇ।
ਲੋਕ ਪਰਲੋਕ ਸੁਖਦ ਵੱਡ ਬਾਚੀ,
ਇਹ ਲੋਕ ਪਰਲੋਕ ਵਿੱਚ ਸੁਖਦਾਈ ਹੈ ਜਦੋਂ ਧਰਮ ਯੁੱਧ ਕਰੀਦਾ ਹੈ।
ਨਿਰਭੈ ਜੰਗ ਮੈਂ ਖੜਗ ਪ੍ਰਹਾਰੋ,
ਨਿਰਭੈ ਹੋ ਕੇ ਨਡਰ ਹੋ ਕੇ ਮੈਦਾਨੇ ਜੰਗ ਦੇ ਵਿੱਚ ਤੁਸੀਂ ਸ਼ਸਤਰ ਚਲਾਓ, ਹਥਿਆਰ ਚਲਾਓ।
ਸਮੁਖ ਥਿਰੋ ਸ਼ਸਤਰਨ ਗਨ ਮਾਰੋ,
ਸਾਹਮਣੇ ਖਲੋ ਕੇ ਦੁਸ਼ਮਣਾਂ ਨੂੰ ਮਾਰੋ, ਦੁਸ਼ਮਣਾਂ ਨੂੰ ਕੱਟ ਸੁੱਟੋ, ਵੱਢ ਸੁੱਟੋ।
ਮਹਾ ਸੁਜਸ ਕੋ ਪ੍ਰਾਪਤ ਹੋਵੋ,
ਤੁਹਾਡਾ ਵੱਡਾ ਸੁਜਸ ਹੋਵੇਗਾ, ਵਡਿਆਈ ਹੋਵੇਗੀ ਰਣ ਭੂਮੀ ਵਿੱਚ ਜੇ ਦੁਸ਼ਮਣਾਂ ਨੂੰ ਮਾਰੋਗੇ।
ਨੇਨ ਪਰਮ ਪਦ ਕੋ ਮਗ ਜੋਵੋ,
ਤੁਹਾਨੂੰ ਪਰਮ ਪਦਵੀ ਦੀ ਪ੍ਰਾਪਤੀ ਹੋਵੇਗੀ ਜੇ ਰਣ ਭੂਮੀ ਵਿੱਚ ਇਸ ਤਰ੍ਹਾਂ ਲੜੋਗੇ।
ਸੰਮਤ ਕਨੇ ਤਪਤ ਤਪ ਪਾਰੇ,
ਜੀ ਉਹ ਪਦਵੀ ਤੁਹਾਨੂੰ ਮਿਲ ਜਾਏਗੀ ਜਿਹੜੀ ਪਦਵੀ ਹਜ਼ਾਰਾਂ ਸਾਲ ਦੀ ਤਪੱਸਿਆ ਕਰਕੇ ਮਿਲਦੀ ਹੈ।
ਵਰਖਾ ਸ਼ੀਤ ਅਰ ਊਸ਼ਨ ਸਹਾਰੇ,
ਕੋਈ ਤਪਸਵੀ ਤਪ ਕਰਦਾ ਸੈਂਕੜੇ ਸਾਲਾਂ ਵਾਸਤੇ, ਸਰੀਰ ਤੇ ਵਰਖਾ ਰੁੱਸ ਗਰਮੀ ਸਰਦ ਰੁੱਤ ਆਪਣੇ ਸਰੀਰ ਤੇ ਸਹਾਰਦਾ ਹੈ।
ਸੰਕਟ ਅਨਕ ਭਾਂਤ ਕੋ ਚਾਲੇ,
ਅਨੇਕਾਂ ਪ੍ਰਕਾਰ ਦੇ ਸੰਕਟ ਉਹ ਆਪਣੇ ਸਰੀਰ ਤੇ ਝੱਲਦਾ ਹੈ।
ਸਭ ਜਦ ਸੁਖ ਤੇ ਬਣੇ ਨਿਰਾਲੇ,
ਸੰਸਾਰ ਦੇ ਸੁੱਖ ਛੱਡ ਕੇ ਉਹਨੂੰ ਜੰਗਲਾਂ ਵਿੱਚ ਰਹਿਣਾ ਪੈਂਦਾ ਹੈ।
ਤਿੰਨ ਕੋ ਪੀ ਦੁਰਲਭ ਪਦ ਜੋਏ,
ਜਿਹੜੀ ਪਦਵੀ ਉਹਨਾਂ ਨੂੰ ਵੀ ਦੁਰਲਭ ਹੈ, ਉਹਨਾਂ ਯੋਗੀਆਂ ਨੂੰ ਵੀ ਜਿਹੜੀ ਪਦਵੀ ਨਹੀਂ ਮਿਲਦੀ।
ਜਤਨ ਜੋਗੀ ਚਹਿ ਸੋਏ,
ਪਦਵੀ ਨੂੰ ਯੋਗੀਸ਼ਰ ਵੀ ਬਾਛਦੇ ਨੇ ਕਿ ਸਾਨੂੰ ਮਿਲ ਜਾਏ, ਪ੍ਰਾਪਤ ਹੋ ਜਾਏ।
ਰਣ ਮੈਂ ਮ੍ਰਿਤਯੂ ਹੋਏ ਸੋ ਪਾਵੋ,
ਜਿਹੜਾ ਸੂਰਮਾ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਪਾ ਜਾਂਦਾ ਉਹ ਪਦਵੀ ਉਸ ਸ਼ਹੀਦ ਨੂੰ ਇੱਕ ਅੱਖ ਦੇ ਫੋਰ ਵਿੱਚ ਪ੍ਰਾਪਤ ਹੋ ਜਾਂਦੀ ਹੈ।
ਇੱਕ ਪਲਕ ਮੈਂ ਤਾਂ ਸਿਧਾਵੋ,
ਇੱਕ ਪਲਕ ਦੇ ਵਿੱਚ ਉਹ ਸੂਰਮਾ ਉੱਥੇ ਜਾ ਪਹੁੰਚਦਾ ਜਿੱਥੇ ਕੋਈ ਯੋਗੀ ਤੇ ਤਪਸਵੀ ਵੀ ਨਹੀਂ ਪਹੁੰਚ ਸਕਦਾ।
ਜੋ ਆਪ ਲਰੇ ਮਰੇ ਸੈ ਕਾਮੀ, ਸੋ ਤੂਰਨ ਹੋਏ ਸੁਰ ਪਰ ਗਾਮੀ
ਜਿਹੜਾ ਰਣ ਭੂਮੀ ਚ ਸਹਿਕਾਮ ਹੋ ਕੇ ਹੁਣ ਮਰੇਗਾ ਉਹਨੂੰ ਸੁਰਪੁਰੀ ਵਿਚ ਵਾਸਾ ਹੋਵੇਗਾ।
ਤੈ ਕੇ ਸੁਖ ਭੋਗੈ ਚਿਤ ਕਹੈ
ਜੋ ਚਿਤ ਚ ਚਾਹਣਗੇ ਉਥੋਂ ਦੇ ਭੋਗ ਭੋਗਣ ਨੂੰ ਮਿਲਣਗੇ।
ਆਦ ਅਪਸਰਾ ਜੇਤਕ ਹੈ
ਅਨੇਕ ਪ੍ਰਕਾਰ ਦੇ ਸੁਖ ਬਿਲਾਸ ਪ੍ਰਾਪਤ ਹੋਣਗੇ ਉਹਨਾਂ ਨੂੰ।
ਪੁਨ ਅਵਨੀ ਪਰ ਹੋਏ ਹੈ ਰਾਜੇ
ਉਹ ਧਰਤੀ ਤੇ ਰਾਜੇ ਬਣ ਕੇ ਜਨਮ ਲੈਣਗੇ।
ਸਭ ਸੁਖ ਭੋਗੈ ਵਧੇ ਸਮਾਜੇ
ਸਾਰੇ ਸੁਖ ਭੋਗਣ ਨੂੰ ਉਹਨਾਂ ਨੂੰ ਪ੍ਰਾਪਤ ਹੋਣਗੇ ਸਮਾਜ ਸੁਖ ਦਾ ਪ੍ਰਾਪਤ ਹੋਵੇਗਾ।
ਮੇਰੀ ਸਿੱਖੀ ਬੋਰ ਕਮਾਏ ਮਿਲੇ ਆਨ ਮੁਝ ਆਨੰਦ ਪਾਏ
ਰਾਜੇ ਬਣ ਕੇ ਜਿਹੜੇ ਮੇਰੀ ਸਿੱਖੀ ਕਮਾਉਣਗੇ ਉਹ ਮੇਰੀ ਸਿੱਖੀ ਕਮਾਉਣ ਵਾਲੇ ਸਿੱਖ ਫਿਰ ਆ ਕੇ ਮੇਰੇ ਵਿਚ ਅਭੇਦ ਹੋ ਜਾਣਗੇ ਮੇਰੇ ਵਿਚ ਮਿਲ ਜਾਣਗੇ।
ਜੋ ਨਿਸ਼ਕਾਮੀ ਜੰਗ ਮਜਾਰਾ
ਜਿਹੜੇ ਨਿਸ਼ਕਾਮ ਹੋ ਕੇ ਜੰਗ ਵਿਚ ਲੜਨਗੇ
ਮਾਰੇ ਮਰੇ ਗਏ ਹਥਿਆਰਾ
ਮਾਰਨਗੇ ਮਰਨਗੇ ਹਥਿਆਰ ਧਾਰਨ ਕਰਕੇ
ਸੋ ਮਮ ਸੰਗ ਸਦਾ ਹੀ ਰਹਿ
ਸਦਾ ਹੀ ਮੇਰੇ ਨਾਲ ਰਹਿਣਗੇ।
ਪਦ ਜੋਗੀ ਜੋ ਦੁਰਲਭ ਹੈ
ਜਿਹੜੀ ਪਦਵੀ ਯੋਗੀਆਂ ਨੂੰ ਵੀ ਦੁਰਲਭ ਹੈ ਉਹਨਾਂ ਨੂੰ ਵੀ ਪ੍ਰਾਪਤ ਨਹੀਂ ਹੁੰਦੀ ਉਹ ਪਦਵੀ ਉਹਨਾਂ ਨਿਸ਼ਕਾਮੀ ਸਿੰਘਾਂ ਨੂੰ ਪ੍ਰਾਪਤ ਹੋਵੇਗੀ।
ਆਗੇ ਲਖੋ ਜੋ ਛਤਰੀ ਪਏ
ਜਿਹੜੇ ਪਹਿਲਾਂ ਛਤਰੀ ਹੋਏ ਹਨ
ਰਣ ਮੈਂ ਮਰੇ ਸੁਰਗ ਸਭ ਗਏ
ਰਣ ਭੂਮੀ ਵਿਚ ਮਰ ਕੇ ਸਵਰਗ ਨੂੰ ਗਏ ਹਨ।
ਛਪੀ ਨਹੀਂ ਜਗ ਮੈਂ ਇਹ ਕਥਾ
ਜਗਤ ਵਿਚ ਕੋਈ ਲੁਕੀ ਹੋਈ ਨਹੀਂ ਬੜੇ ਬੜੇ ਯੋਧਿਆਂ ਤੇ ਸੂਰਮਿਆਂ ਦੀਆਂ ਕਥਾਵਾਂ ਸੰਸਾਰ ਚ ਪ੍ਰਚਲਿਤ ਹਨ।
ਯੋਧੇ ਕੋ ਪ੍ਰਾਪਤ ਸੁਖ ਜਥਾ
ਜਿਹੜਾ ਯੋਧਾ ਹੈ ਉਹਨੂੰ ਜਿਸ ਤਰ੍ਹਾਂ ਦੇ ਸੁਖ ਪ੍ਰਾਪਤ ਹੁੰਦੇ ਨੇ ਇਹ ਸਾਰੇ ਪਾਸੇ ਵਿਦਤ ਹੈ ਪ੍ਰਗਟ ਹੈ।
ਪੁਨ ਮੈਂ ਤੁਮਰੇ ਸੰਗ ਸਾਈ ਲੋਕ ਪਰ ਲੋਕ ਜਾ ਕੇ ਜਾਈ
ਮਹਾਰਾਜ ਜੀ ਕਹਿੰਦੇ ਫਿਰ ਮੈਂ ਤੁਹਾਡੇ ਸਦਾ ਸਹਾਈ ਹਾਂ ਇਸ ਲੋਕ ਵਿਚ ਵੀ ਤੇ ਪਰਲੋਕ ਵਿਚ ਵੀ ਦੋਹਾਂ ਜਹਾਨਾਂ ਵਿਚ ਮੈਂ ਤੁਹਾਡਾ ਮਦਦਗਾਰ ਹੋਵਾਂਗਾ ਤੁਹਾਡੀ ਸਹਾਇਤਾ ਕਰਾਂਗਾ ਇੱਥੇ ਵੀ ਤੇ ਉੱਥੇ ਵੀ।
ਇਤਿਆਦਕ ਉਪਦੇਸ਼ਤ ਸਵਾਮੀ
ਇਸ ਤਰ੍ਹਾਂ ਦਾ ਉਪਦੇਸ਼ ਮਹਾਰਾਜ ਜੀ ਨੇ ਸਰਬੱਤ ਪੰਥ ਖਾਲਸੇ ਨੂੰ ਦਿੱਤਾ ਹੈ।
ਭਇਓ ਖਾਲਸਾ ਸੰਗਰ ਕਾਮੀ
ਖਾਲਸਾ ਤਿਆਰ ਬਰ ਤਿਆਰ ਹੋ ਗਿਆ ਸੰਗਰ ਕਰਨ ਵਾਸਤੇ ਜੰਗ ਕਰਨ ਵਾਸਤੇ।
ਮਾਝੇ ਆਦਿਕ ਦੇਸ਼ਨ ਮਾਈ
ਇੱਧਰ ਮਾਝੇ ਆਦਿਕ ਦੇਸ਼ਾਂ ਦੇ ਜਿਹੜੇ ਸਿੰਘ ਹਨ
ਉਤੇ ਸਿੰਘ ਘਰ ਗਮਨੇ ਤਾਈ
ਜਿਹੜੇ ਸਿੰਘ ਪਹਿਲਾਂ ਘਰਾਂ ਵਿਚ ਗਏ ਹੋਏ ਸਨ
ਮਹਾਕਾਰ ਪੱਠੇ ਸਾਬੇ ਆਏ
ਉਹਨਾਂ ਨੂੰ ਪਹਿਲਾਂ ਸੁਨੇਹਾ ਭੇਜ ਦਿੱਤਾ ਸੀ ਕਿ ਜੰਗ ਹੋਣ ਵਾਲਾ ਇਸ ਕਰਕੇ ਉਹ ਸਿੰਘ ਪਹਿਲਾਂ ਹੀ ਆ ਪਹੁੰਚੇ ਨੇ ਮਾਝੇ ਤੋਂ ਮਾਲਵੇ ਤੋਂ ਦੁਆਬੇ ਤੋਂ ਫੌਜਾਂ ਆ ਪਹੁੰਚੀਆਂ ਹਨ।
ਦੁਨੀ ਚੰਦ ਨਿਜ ਸਾਥੇ ਲਿਆਏ
ਮਾਝੇ ਤੋਂ ਇਲਾਕੇ ਤੋਂ ਜਿਹੜੇ ਸਿੰਘ ਆਏ ਨੇ ਦੁਨੀ ਚੰਦ ਇਹ ਮਸੰਦ ਸੀ ਗੁਰੂ ਘਰ ਦਾ ਦੁਨੀ ਚੰਦ ਆਪਣੇ ਨਾਲ ਬਹੁਤ ਸਾਰੇ ਸਿੰਘਾਂ ਨੂੰ ਲੈ ਕੇ ਆਇਆ ਹੈ।
ਜੈ ਕੈ ਰਣ ਕੀ ਸੁਧ ਪਹੁੰਚਾਈ
ਜਿੱਥੇ ਕਿੱਥੇ ਰਣ ਭੂਮੀ ਦੀ ਖਬਰ ਪਹੁੰਚ ਗਈ ਹੈ ਖਾਲਸਾ ਜੀ ਜੰਗ ਹੋਣ ਵਾਲਾ ਹੈ ਜਿਹੜੇ ਸਿੰਘ ਘਰਾਂ ਚ ਗਏ ਸਨ ਉਹ ਤਿਆਰ ਬਰ ਤਿਆਰ ਹੋ ਕੇ ਸ਼ਸਤਰ ਧਾਰੀ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਪੁੱਜਣ ਲੱਗੇ ਨੇ ਵਹੀਰਾਂ ਘੱਤ ਕੇ
ਚਲੇ ਸਿੰਘ ਆਏ ਸਮੁਦਾਈ
ਸੈਂਕੜਿਆਂ ਦੀ ਗਿਣਤੀ ਚ ਸਿੰਘ ਸ੍ਰੀ ਅਨੰਦਪੁਰ ਸਾਹਿਬ ਇਕੱਠੇ ਹੋਏ ਹਨ।
ਬਖਸ਼ ਸਿੰਘ ਗੁਰਬਖਸ਼ ਸਿੰਘ ਪੁਨ
ਭਾਈ ਬਖਸ਼ ਸਿੰਘ ਜੀ ਭਾਈ ਗੁਰਬਖਸ਼ ਸਿੰਘ ਜੀ
ਭੈਰੋਵਾਲ ਕਲਾਲ ਸਿੰਘ ਗੁਣ
ਭੈਰੋਵਾਲ ਪਿੰਡ ਦੇ ਭਾਈ ਕਲਾਲ ਸਿੰਘ ਹੋਣੀ ਵੀ ਚੱਲ ਕੇ ਆਏ ਹਨ।
ਲਏ ਸੈਂਕੜੇ ਸਿੰਘ ਨੇ ਆਏ
ਸੈਂਕੜੇ ਸਿੰਘਾਂ ਨੂੰ ਆਪਣੇ ਨਾਲ ਲੈ ਕੇ ਆਏ ਹਨ।
ਦਿਆਲ ਸਿੰਘ ਸੁਰ ਸਿੰਘ ਬਸਾਏ
ਭਾਈ ਸਾਹਿਬ ਭਾਈ ਦਿਆਲ ਸਿੰਘ ਜੀ ਸੁਰ ਸਿੰਘ ਪਿੰਡ ਤੋਂ ਜਿਹੜਾ ਭਾਈ ਬਿਧੀ ਚੰਦ ਜੀ ਛੀਨੇ ਜੀ ਦਾ ਪਿੰਡ ਹੈ ਉਸ ਪਿੰਡ ਤੋਂ ਸੁਰ ਸਿੰਘ ਤੋਂ ਭਾਈ ਦਿਆਲ ਸਿੰਘ ਜੀ ਆਏ ਹਨ।
ਮੱਟੂ ਸੇਵਾ ਸਿੰਘ ਮਜਹਿਲ
ਮੱਟੂ ਜੱਟਾਂ ਦਾ ਇੱਕ ਗੋਤਰ ਹੈ ਮੱਟੂ ਮੱਟੂ ਗੋਤਰ ਦੇ ਧਾਰਨੀ ਭਾਈ ਸੇਵਾ ਸਿੰਘ ਜੀ ਮਜਹਿਲ ਇਹ ਵੀ ਚੱਲ ਕੇ ਆਏ ਹਨ।
ਇਹ ਸਭ ਦੁਨੀ ਚੰਦ ਕੇ ਗੈਲ
ਸਾਰੇ ਸਿੰਘ ਦੁਨੀ ਚੰਦ ਦੇ ਨਾਲ ਇਕੱਠੇ ਹੋ ਕੇ ਆਏ ਨੇ।
ਸਕਲ ਪੰਜ ਸੈ ਗਿਣਤੀ ਬਿਖੈ
ਸਾਰਿਆਂ ਦੀ ਕੁੱਲ ਗਿਣਤੀ ਹੈ 500 500 ਸਿੰਘਾਂ ਦੀ ਗਿਣਤੀ ਦੇ ਸਿੰਘ ਦੁਨੀ ਚੰਦ ਦੇ ਨਾਲ ਚੜ ਕੇ ਮਾਝੇ ਤੋਂ ਆਨੰਦਪੁਰ ਸਾਹਿਬ ਆਏ ਨੇ।
ਆਨ ਗੁਰੂ ਕੋ ਦਰਸ਼ਨ ਪਿਖੇ,
ਆ ਕੇ ਇਨ੍ਹਾਂ ਨੇ ਸਤਿਗੁਰੂ ਕਲਗੀਧਰ ਜੀ ਦੇ ਦਰਸ਼ਨ ਕੀਤੇ, ਜੰਗ ਹੋਣ ਤੋਂ ਪਹਿਲਾਂ ਹੀ ਇੱਕ ਦਿਨ ਆ ਪਹੁੰਚੇ ਹਨ।
ਇਸੀ ਰੀਤ ਦੇਸ਼ਨ ਸਮੁਦਾਇ,
ਇਸੇ ਰੀਤ ਨਾਲ ਹੋਰ ਵੀ ਦੇਸ਼ਾਂ ਚੋਂ ਮਾਲਵੇ ਆਦਿਕ ਤੋਂ ਵੀ ਅਨੇਕਾਂ ਸਿੰਘ ਆਏ ਹਨ।
ਸੁਣ ਰਣ ਕਰਨ ਪ੍ਰਭੂ ਟਿਗ ਆਏ,
ਸਤਿਗੁਰੂ ਜੀ ਜੰਗ ਲੜ ਰਹੇ ਨੇ, ਯੁੱਧ ਲੜ ਰਹੇ ਨੇ। ਸੁਣ ਸੁਣ ਕੇ ਬਹੁਤ ਸਾਰੀਆਂ ਫੌਜਾਂ, ਬਹੁਤ ਸਾਰੇ ਸੂਰਮੇ ਚੱਲ ਚੱਲ ਕੇ ਸ੍ਰੀ ਆਨੰਦਪੁਰ ਸਾਹਿਬ ਆ ਰਹੇ ਨੇ।
ਭਏ 71,000 ਸਿੰਘ,
ਸੈਂਕੜਿਆਂ ਦੀ ਗਿਣਤੀ ਵਿਚ ਸਿੰਘ ਮਹਾਰਾਜ ਜੀ ਦੇ ਕੋਲ ਸ੍ਰੀ ਆਨੰਦਪੁਰ ਸਾਹਿਬ ਇਕੱਠੇ ਹੋਏ ਨੇ।
ਗਏ ਸ਼ਸਤਰ ਰਿਪ ਮ੍ਰਿਗ ਪਰ ਸਿੰਘ,
ਔਰ ਬੜੇ ਬੜੇ ਸੋਹਣੇ ਸ਼ਸਤਰ ਹਥਿਆਰ ਧਾਰਨ ਕਰਕੇ ਇਸ ਤਰ੍ਹਾਂ ਆਏ ਨੇ ਸਿੰਘ ਦੁਸ਼ਮਣਾਂ ਤੇ ਪੈਣ ਲਈ, ਜਿਵੇਂ ਹਿਰਨਾਂ ਦੀਆਂ ਡਾਰਾਂ ਤੇ ਬੱਬਰ ਸ਼ੇਰ ਦੀ ਝਪਟ ਹੁੰਦੀ ਹੈ।
ਗਰਜਤ ਬੋਲੇ ਪ੍ਰਭੂ ਸੁਨਾਏ, ਚਹਿ ਆਪ ਕੀ ਏਕ ਰਜਾਏ।
ਸਾਰੇ ਸਿੰਘ ਇਕੱਠੇ ਹੋ ਕੇ ਕਲਗੀਧਰ ਜੀ ਕੋਲ ਆਏ ਤੇ ਆ ਕੇ ਗੱਜ ਕੇ ਸਤਿਗੁਰੂ ਜੀ ਨੂੰ ਕਹਿੰਦੇ, ਕਲਗੀਆਂ ਵਾਲੇ ਚੋਜੀ ਪ੍ਰੀਤਮ ਜੀ, ਸਾਨੂੰ ਬਸ ਇੱਕ ਤੁਹਾਡੀ ਆਗਿਆ ਚਾਹੀਦੀ ਹੈ, ਸਾਨੂੰ ਇੱਕ ਤੁਹਾਡਾ ਹੁਕਮ ਚਾਹੀਦਾ ਹੈ।
ਕਿਆ ਪਹਾਰੀਏ ਹਮੋ ਅਗਾਰੀ, ਕਰੋ ਹੁਕਮ ਦਿੱਲੀ ਲੈ ਮਾਰੀ।
ਮਹਾਰਾਜ, ਪਹਾੜੀਏ ਸਾਡੇ ਸਾਹਮਣੇ ਕੀ ਨੇ, ਜੇ ਹੁਕਮ ਕਰ ਦਿਓ ਤੇ ਅਸੀਂ ਜਾ ਕੇ ਦਿੱਲੀ ਵੀ ਮਾਰ ਕੇ ਫਤਿਹ ਪ੍ਰਾਪਤ ਕਰ ਲਈਏ। ਦਿੱਲੀ ਤੇ ਵੀ ਜਾ ਕੇ ਮਹਾਰਾਜ ਜੀ ਲਾਲ ਕਿਲੇ ਤੇ ਨਿਸ਼ਾਨ ਝੁਲਾ ਦਈਏ, ਪਹਾੜੀਏ ਕੀ ਨੇ ਸਾਡੇ ਸਾਹਮਣੇ।
ਸਭ ਤੁਰ ਕਾਨਾ ਦੇ ਖਪਾਏ, ਲਵਪੁਰ ਕੋ ਤਤਕਾਲ ਛੁਟਾਏ।
ਸਾਰਾ ਤੁਰਕਾਨਾ ਮਾਰ ਕੇ ਖਪਾ ਦਈਏ, ਔਰ ਮਹਾਰਾਜ ਦਿੱਲੀ ਤੋਂ ਬਾਅਦ ਲਾਹੌਰ ਤੇ ਵੀ ਜਾ ਕੇ ਕੇਸਰੀ ਨਿਸ਼ਾਨ ਝੁਲਾ ਦਈਏ। ਕਹਿਆ ਹੀ ਨਹੀਂ ਖਾਲਸੇ ਨੇ, ਇਹ ਕਰਕੇ ਵੀ ਵਿਖਾਇਆ, ਇਹ ਕਰਕੇ ਵੀ ਵਿਖਾਇਆ ਗੁਰੂ ਖਾਲਸੇ ਨੇ।
ਉਹਦੇ ਸਿੰਘ ਤੇ ਆਦਿਕ ਵੀਰ,
ਉਹਦੇ ਸਿੰਘ ਆਦਿਕ ਜਿੰਨੇ ਯੋਧੇ ਹਨ,
ਸੁਣ ਸਤਿਗੁਰ ਤਿੰਨ ਦੀਨਸ ਧੀਰ,
ਸਤਿਗੁਰੂ ਜਿਨ੍ਹਾਂ ਸਾਰੇ ਸਿੰਘਾਂ ਨੂੰ ਧੀਰਕ ਦਿੱਤਾ ਹੈ।
ਦੁਰਗ ਕਰੋ ਦਿੜ ਬਨੋ ਸੁਚੇਤ,
ਅੱਜ ਕਹਿੰਦੇ ਭਾਈ ਕਿਲੇ ਦੇ ਵਿੱਚ ਸਾਰੇ ਸਿੰਘ ਸੁਚੇਤ ਹੋ ਜਾਓ।
ਰੋਕੋ ਆਗਾ ਲੜਬੇ ਹੇਤ,
ਲੜਨ ਵਾਸਤੇ ਪਹਾੜੀਆਂ ਨਾਲ ਪਹਾੜੀਆਂ ਦਾ ਅੱਗਾ ਰੋਕ ਕੇ ਮੋਰਚੇ ਬੰਦੀਆਂ ਕਰ ਦਿਓ, ਤੇ ਜਿਵੇਂ ਗੁਰੂ ਖਾਲਸਾ ਜੰਗ ਲੜ ਰਿਹਾ, ਉਹ ਜੰਗ ਆਰੰਭ ਹੋ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।